अमरदास गुर हृदय नित त्यावो जी हृदय नित त्यावो श्री गुर रामदास गुण गावो श्री हर जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुर गोविंद सिंह विशाला तरों तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उद्धव बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन पर धार एक ओंकारा सतगुरु ते प्रसाद सच होए वाहिगुरु जी की फतेह विघ्न विनाशन सोए कहां बोध प्राप्त उच्च हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी अब ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी तो श्री सतगुरु ऐसे कहियो जय हम होवे तह तुम रहियो बात खालसा सो मन लई तो लोकन सुन भाजड़ कर दई तो श्री सतगुरु ऐसे कहियो
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर गुरुदेव सतगुरु धन धन श्री गुरु नानक देव साहिब जी महाराज पंथ दे वाले सरबंस दानी वाले दो जहान साहिब कमाल अमृत के दाते फौजा दे मालक सतगुरु धन धन श्री गुरु गोबिंद सिंह साहिब जी महाराज दसे गुरु साहबाना दी आदमक जोत जागदी जोत चवर शतर तख्त दे मालक सतगुरु गद्दी उपर सभाए मान प्रकाश स्वरूप प्रतख हर धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजे नवाजे गुरु खालसा सात संगत जियो आप जी वड्या भागा वाले कर्मा वाले हो जो संध्या दे समय दे जवान सजाए गए हन जिन्हां विच हाजरियां भर के अपने जीवन दियां घड़ियां सफल कर रहे हो हुण जो सतगुरु जी दी कृपा सदका आपां लड़ीवार कथा आरंभ कीती है उस दा साध संगत जी समां होया है आप जी ने जिवें पिछले दीवानां विच सरवण कीता के श्री आनंदपुर साहब जिहड़े है तुरकां दा आउण दा पता लगा है भी तुरकां दी फौज चढ़ के आनंदपुर साहब ते आ रही है उथों दे जिहड़े रहण वाले लोकां ने जिन्हां नूं सेवा कीता होया सी जिहड़े आम लोग जिन्हां ने अपने व्यापार ਹੋਰ ਅਨੰਦਪੁਰ ਸਾਹਿਬ ਦੇ ਸੁੱਖ ਵੇਖ ਕੇ ਰਹਿ ਰਹੇ ਸਨ, ਉਹਨਾਂ ਨੂੰ ਸਾਰਿਆਂ ਨੂੰ ਭਾਜੜ ਪੈ ਗਈ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਖਾਂ ਨੂੰ ਰਾਹੀਂ ਕਹਿ ਕਹਿ ਕੇ ਕਹਿੰਦੇ ਹੈ ਵੀ ਭਾਈ ਤੁਸੀਂ ਨਾ ਭੱਜੋ, ਜੇ ਕੋਈ ਆਫ਼ਤ ਵਿਪਤਾ ਬਣੇਗੀ ਤੇ ਪਹਿਲਾਂ ਸਾਡੇ ਤੇ ਬਣੇਗੀ, ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਨਾ ਜਾਓ। ਪਰ ਇਹ ਲੋਕ ਧੀਰਜ ਕਿੱਥੋਂ ਰੱਖਣ, ਜਿਨ੍ਹਾਂ ਨੂੰ ਜਾਨਾਂ ਦੀ ਪਈ ਹੈ ਉਹਨਾਂ ਨੂੰ ਗੁਰੂ ਦੀ ਪਰਵਾਹ ਨਹੀਂ ਕੋਈ ਹੁੰਦੀ, ਉਹਨਾਂ ਨੂੰ ਕਿਸੇ ਗੁਰੂ ਨਾਲ ਕੋਈ ਮਤਲਬ ਨਹੀਂ ਹੁੰਦਾ ਹੈ। ਜਿਨ੍ਹਾਂ ਨੂੰ ਇਹ ਜਿਹੜਾ ਹੱਡ ਜੰਮ ਦਾ ਬਣਿਆ ਸਰੀਰ ਹੈ, ਜਿਨ੍ਹਾਂ ਨੂੰ ਸਰੀਰ ਨਾਲ ਪਿਆਰ ਹੈ, ਉਹ ਹੱਡ ਜੰਮ ਦੇ ਵਪਾਰੀ ਭੱਜਣਾ ਫਿਰਦੇ ਹੈ, ਨੱਠਣਾ ਚਾਹੁੰਦੇ ਹੈ, ਪਰ ਗੁਰੂ ਤੋਂ ਡਰਦੇ ਭੱਜਦੇ ਨਹੀਂ। ਮਾਤਾ ਜੀ ਨੂੰ ਚੁਗਲੀਆਂ ਲਾ ਲਾ ਕਹਿੰਦੇ ਕਿ ਮਾਤਾ ਜੀ ਅਨੰਦਪੁਰ ਛੱਡ ਕੇ ਚੱਲੀਏ, ਨਹੀਂ ਤੇ ਪਹਾੜੀ ਰਾਜੇ ਨਾਲ ਮੇਲ ਜੋਲ ਕਰ ਲਈਏ, ਨਹੀਂ ਤੇ ਔਖੇ ਹੋਵਾਂਗੇ। ਮਾਤਾ ਜੀ ਹੁਣ ਇਹਨਾਂ ਦੇ ਸਿਖਾਉਣ ਕਰਕੇ ਗੁਰੂ ਜੀ ਨੂੰ ਕਹਿੰਦੇ ਵੀ ਪੁੱਤਰ ਆਪਾਂ ਅਨੰਦਪੁਰ ਸਾਹਿਬ ਛੱਡ ਕੇ ਚੱਲੀਏ, ਤੇ ਜੇ ਪੁੱਤਰ ਇੱਥੇ ਰਵਾਂਗੇ ਤੇ ਘਾਟਾ ਹੀ ਘਾਟਾ ਹੈ, ਆਪਾਂ ਅਨੰਦਪੁਰ ਸਾਹਿਬ ਤਿਆਗ ਕੇ ਚੱਲੀਏ। ਮਹਾਰਾਜ ਕਹਿਣ ਲੱਗੇ ਵੀ ਮਾਤਾ ਜੀ ਇਹ ਪਹਾੜੀ ਲੋਕ ਪੱਥਰ ਪੂਜ ਲੋਕ ਹਨ, ਇਹ ਮੋਢੇ ਮੁੱਢ ਤੋਂ ਹੀ ਧੋਖੇ ਬਾਜ ਰਹੇ ਹਨ, ਇਹ ਧੋਖਾ ਧੜੀ ਕਰਨਗੇ। ਮਾਤਾ ਜੀ ਕਹਿੰਦੇ ਵੇਖੋ ਨਾ, ਸੋਹਾਂ ਖਾਧੀਆਂ ਹੈ, ਆਟੇ ਦੀ ਗਊ ਬਣਾ ਕੇ ਆਪਣੇ ਠਾਕਰਾਂ ਦੇ ਮੂਰਤੀਆਂ ਦੇ ਰਾਹੀਂ ਨਾ ਸੋਹਾਂ ਖਾਧੀਆਂ, ਵੀ ਕੁੱਝ ਨਹੀਂ ਕਰਾਂਗੇ। ਸਤਿਗੁਰੂ ਜੀ ਕਹਿਣ ਲੱਗੇ ਪਰਤਾ ਕੇ ਵੇਖ ਲਓ ਇਹਦਾ ਕੀ ਕਰਨਾ ਹੈ, ਚੰਗੇ ਹੈ ਕਿ ਸੱਚੇ ਹੈ ਕਿ ਝੂਠੇ ਹੈ। ਕੀ ਕੀਤਾ ਗੁਰੂ ਜੀ ਨੇ, ਜੋ ਵਾਧੂ ਘਾਟੂ ਸਮਾਨ ਸੀ ਨਾ ਅਨੰਦਪੁਰ ਸਾਹਿਬ ਵਿੱਚ, ਜੋ ਰੰਬੇ ਦਾਤਰੀਆਂ ਤੱਪੜ ਪਾਟੀਆਂ ਤਲਾਈਆਂ, ਜੋ ਸੰਗਤਾਂ ਦੀਆਂ ਜੁੱਤੀਆਂ, ਉਹ ਸਾਰੀਆਂ ਇਹਨਾਂ ਦੇ ਬੈਲ ਮੰਗਵਾ ਕੇ ਉਹਦੇ ਤਿਲ ਦਵਾ ਦਿੱਤੀਆਂ। ਇਹਤੋਂ ਤੱਕ ਘੋੜੇ ਦੀ ਲਿੱਦ ਵੀ ਲੱਦ ਦਿੱਤੀ ਵੀ ਆਪੇ ਵੇਹਨੇ ਆ ਕਰਦੇ ਕੀ ਹਨ ਇਹ। ਜਦੋਂ ਸਤਿਗੁਰੂ ਜੀ ਨੇ ਸਾਰੀ ਤਿਆਰੀ ਕਰਵਾ ਕੇ ਸ਼ਾਮ ਦੇ ਸਮੇਂ ਕਿਹਾ ਵੀ ਅਸੀਂ ਖਜ਼ਾਨਾ ਕੱਢਾਂਗੇ ਇਹਨਾਂ ਤੁਰਕਾਂ ਨੂੰ, ਪਹਾੜੀ ਰਾਜੇ ਨੂੰ ਬੜੀ ਖੁਸ਼ੀ ਹੋਈ ਵੀ ਲੁੱਟਾਂਗੇ ਗੁਰੂ ਦਾ ਖਜ਼ਾਨਾ। ਇਹ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਵੀ ਤੁਸੀਂ ਅਨੰਦਪੁਰ ਸਾਹਿਬ ਦੀ ਹੱਦ ਟਪਾ ਦੇਣੀ ਹੈ, ਫਿਰ ਪਿੱਛੇ ਮੁੜ ਆਉਣਾ ਹੈ। ਇਹ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ। ਜਦੋਂ ਥੋੜੇ ਜਿਹੇ ਉਹ ਬੈਲ ਗਾਂਹ ਗਏ ਹੈ ਮਾਲ ਦੇ ਭਰੇ, ਤੇ ਪਹਾੜੀਆਂ ਨੇ ਹੱਲਾ ਮਜਾ ਦਿੱਤਾ ਵੀ ਲੁੱਟ ਲੋ ਖਜ਼ਾਨਾ, ਆਪੋ ਆਪਣਾ ਜਿੰਨਾ ਕਿਸੇ ਦੇ ਪਾਸ ਆਇਆ ਹੈ ਨਾ ਇਹ ਬੈਲਾਂ ਉੱਤੇ ਲੱਦਿਆ ਸਮਾਨ ਲੈ ਗਏ ਆਪੋ ਆਪਣੇ ਟਿਕਾਣਿਆਂ ਦੇ। ਉੱਥੇ ਜਾ ਕੇ ਜਦੋਂ ਵੇਖਿਆ, ਜਦੋਂ ਦਿਨ ਚੜਿਆ ਦੇ ਵਿੱਚ ਟੁੱਟੀਆਂ ਜੁੱਤੀਆਂ ਰੰਮੀਆਂ ਦਾਤਰੀਆਂ ਨਿਕਲਣ ਲੱਗ, ਲਿੱਦਾਂ ਵਿੱਚ ਹੱਥ ਪੈਣ ਤੇ ਸ਼ਰਮਿੰਦੇ ਹੋਣ, ਕਹਿਣ ਲੱਗੇ ਗੁਰੂ ਜੀ ਨੇ ਸਾਨੂੰ ਛੱਡ ਲਿਆ ਹੈ। ਪਰ ਮਹਾਰਾਜ ਜੀ ਨੇ ਤੇ ਇਹਨਾਂ ਦਾ ਜਿਹੜਾ ਛੱਡ ਹੋਇਆ ਸੀ ਨਾ ਕੀਤਾ ਨਾ ਉਹ ਦਿਖਾਇਆ ਸਿੱਖਾਂ ਨੂੰ ਵੀ ਇਹੋ ਜਿਹੇ ਲੋਕਾਂ ਨੇ ਛੱਡੀਏ ਨਿਕਲਣਾ ਹੈ, ਤੁਸੀਂ ਨਾ ਇਹਨਾਂ ਤੇ ਭਰੋਸਾ ਕਰੋ ਇਹਨਾਂ ਦੀ ਸੌਂਹਾਂ ਤੇ। ਪਰ ਫਿਰ ਵੀ ਕਹਿੰਦੇ ਰੁਕੇ ਨਹੀਂ, ਮਾਤਾ ਜੀ ਨੇ ਪੂਰੀ ਤਿਆਰੀ ਕਰ ਲਈ, ਜਿਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਵਰਤਾਵਾ ਲੈਣ ਵਾਸਤੇ ਪਰਖਣ ਵਾਸਤੇ ਸਿੰਘਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਵੀ ਇਹ ਦੂਜੇ ਜਿਹੜੇ ਮੰਨਦੇ ਨਹੀਂ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਨਹੀਂ ਰਹਿਣਾ ਹੈ ਤੇ ਲਿਖ ਦਿਓ ਵੀ ਗੁਰੂ ਜੀ ਸਾਨੂੰ ਕਹਿੰਦੇ ਸਨ, ਅਸੀਂ ਗੁਰੂ ਦੀ ਮੰਨੀ ਨਹੀਂ ਕੋਈ। ਦੂਜੀ ਗੱਲ ਇਹ ਲਿਖ ਦਿਓ ਵੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਉਹ ਕੱਚਿਆਂ ਨੇ ਤੇ ਚੱਟ ਲਿਖ ਦਿੱਤਾ। ਸੱਚੇ ਪਾਤਸ਼ਾਹ ਜੀ ਜਿਹੜੀ 4000 ਸਿੰਘਾਂ ਦੀ ਫੌਜ ਰਹਿੰਦੀ ਸੀ ਨਾਲ, ਉਹਨਾਂ ਨੂੰ ਪਰਖਣ ਵਾਸਤੇ ਗੁਰੂ ਜੀ ਨੇ ਕਿਹਾ ਵੀ ਤੁਸੀਂ ਜੇ ਕੁਝ ਲਿਖਣਾ ਹੈ ਤੇ ਲਿਖ ਦਿਓ। ਉਹਨਾਂ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜੀ ਸਾਨੂੰ ਸਰਦਾਰੀਆਂ ਬਖਸ਼ਣ ਵਾਲੇ, ਸਾਨੂੰ ਵਡਿਆਈਆਂ ਦੇਣ ਵਾਲੇ, ਤੇ ਅਸੀਂ ਤੁਹਾਨੂੰ ਛੱਡ ਕੇ ਕਿੱਥੇ ਜਾ ਸਕਦੇ ਹਾਂ। ਮਹਾਰਾਜ ਜੀ ਇੱਕ ਸੀਸ ਦੀ ਗੱਲ ਕੀ, ਜੇ 100 ਵਾਰ ਜਨਮ ਲੈ ਕੇ 100 ਵਾਰ ਸੀਸ ਵਾਰ ਨਾ ਪੈ ਜਾਵੇ ਤਾਂ ਵੀ ਥੋੜਾ ਹੈ, ਮਹਾਰਾਜ ਤੁਹਾਡੇ ਸਿਰ ਗੁਰਬਾਣ ਹੈ। ਸੱਚੇ ਪਾਤਸ਼ਾਹ ਜੀ ਇਹਨਾਂ ਦੇ ਬਚਨ ਸੁਣ ਕੇ ਮਹਾਰਾਜ ਪ੍ਰਸੰਨ ਹੋਏ ਵੀ ਖਾਸ ਜੀ ਇਹ ਉਮੀਦ ਸੀ ਤੁਹਾਡੇ ਤੋਂ, ਜੋ ਅਸੀਂ ਕਾਰਜ ਰੰਭਿਆ ਸੀ ਉਹ ਅੱਜ ਪਰਮੇਸ਼ਵਰ ਵਾਹਿਗੁਰੂ ਨੇ ਪੂਰਾ ਕਰ ਦਿੱਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਵਿਸਥਾਰ ਸਾਹਿਤ ਪਿੱਛੇ ਸਰਵਣ ਕਰ ਹੀ ਲਿਆ ਹੈ। ਅੱਗੇ ਜਿਵੇਂ ਗੁਰੂ ਮਹਾਰਾਜ ਜੀ ਦੀ ਕਥਾ ਆ ਰਹੀ ਹੈ, ਆਪਣੀ ਕਥਾ ਸਤਿਗੁਰੂ ਜੀ ਆਪ ਹੀ ਰਸਨਾ ਉੱਪਰ ਵਸ ਕਰਕੇ ਕਰਵਾ ਲੈਣ। ਮਹਾਰਾਜ ਜੀ ਦੀ ਕਥਾ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਮਨ ਨੂੰ ਇਕਾਗਰ ਕਰਦੇ ਹੋਏ ਸਾਰੇ ਬੋਲੋ ਜੀ ਸਤਨਾਮ,
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋ ਸ੍ਰੀ ਸਤਿਗੁਰ ਐਸੇ ਕਹਿਓ,
ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਤੁਹਾਡਾ ਦਰ ਛੱਡ ਕੇ ਸਾਨੂੰ ਕਿੱਥੇ ਜਾਣਾ ਹੈ, ਤੇ ਆਪਣੀ ਸਿੱਖੀ ਮਹਾਰਾਜ ਗਵਾ ਨਹੀਂ ਸਕਦੇ ਚੰਮ ਵਾਸਤੇ। ਇਹ ਚੰਮ ਨੇ ਤੇ ਇੱਕ ਦਿਨ ਮਿਟਣਾ ਹੀ ਮਿਟਣਾ ਹੈ, ਸਰੀਰ ਨੇ ਤੇ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਦੇਹ ਅਨਿੱਤ ਨਾ ਨਿੱਤ ਰਹਿ, ਸਰੀਰ ਦੇ ਨਾਸ਼ਵੰਤ ਹੈ, ਅੱਜ ਨਹੀਂ ਪੰਜਾਹਾਂ ਸਾਲਾਂ ਨੂੰ, ਸੱਠਾਂ ਸਾਲਾਂ ਨੂੰ, ਸੱਤਰਾਂ ਸਾਲਾਂ ਨੂੰ ਨਾਸ਼ਤੇ ਨੇ ਹੋਣਾ ਹੀ ਹੈ। ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਤੁਸੀਂ ਕਿਰਪਾ ਕਰੋ, ਦੱਸੋ ਕਿ ਮੋਰਚਾ ਕਿੱਧਰ ਭਾਰੀ ਹੈ, ਫੌਜਾਂ ਕਿੱਧਰ ਜ਼ਿਆਦੀ ਚੜੀਆਂ ਹਨ, ਉੱਧਰ ਹੀ ਜਾ ਕੇ ਸੌਦਾ ਲਾ ਆਉਂਦੇ ਹਾਂ। ਇਹਨਾਂ ਦੀ ਸੁਣ ਕੇ ਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ,
ਜੈ ਹਮ ਹੋਵੇ ਤਹ ਤੁਮ ਰਹੇ ਹੋ।
ਉਸ ਵਕਤ ਗੁਰੂ ਜੀ ਨੇ ਦਿਆਲ ਹੋ ਕੇ ਕਿਹਾ, ਖਾਲਸਾ ਜੀ, ਅੱਜ ਤੋਂ ਜਿੱਥੇ ਅਸੀਂ ਰਵਾਂਗੇ ਨਾ ਉੱਥੇ ਤੁਸੀਂ ਰਹੋਗੇ, ਭਾਵ ਕਿ ਸਾਡਾ ਨਿਵਾਸ ਹੋ ਗਿਆ ਹੈ ਤੁਹਾਡੇ ਵਿੱਚ, ਤੁਹਾਡੇ ਸਾਡੇ 'ਚ ਕੋਈ ਫਰਕ ਨਹੀਂ, ਜਿੱਥੇ ਤੁਸੀਂ ਉੱਥੇ ਸਾਡਾ ਵਾਸਾ, ਜਿੱਥੇ ਅਸੀਂ ਉੱਥੇ ਤੁਹਾਡਾ ਵਾਸਾ, ਤੁਹਾਡੇ 'ਚ ਕੋਈ ਫਰਕ ਨਹੀਂ ਹੈ, ਅਸੀਂ ਇੱਕ ਮਿੱਕ ਹੋ ਗਏ ਹਾਂ। ਇਸ ਕਰਕੇ ਖਾਲਸਾ ਜੀ, ਅੱਜ ਤੋਂ ਮੈਂ ਤੁਹਾਡੇ ਤੋਂ ਕਦੀ ਬਾਹਰ ਨਹੀਂ ਹਾਂ।
ਬਾਤ ਖਾਲਸਾ ਸੋ ਮੰਨ ਲਈ,
ਸਭ ਬਚਨ ਕਰਕੇ ਖਾਲਸੇ ਨੇ ਗੁਰੂ ਜੀ ਦੀ ਗੱਲ ਮੰਨ ਲਈ।
ਤੋਂ ਲੋਕਨ ਸੁਣ ਭਾਜੜ ਕਰ ਦਈ,
ਸੁਣ ਕੇ ਜਿਹੜੇ ਵਾਧੂ ਦੇ ਰਹਿਣ ਵਾਲੇ ਆਨੰਦਪੁਰ ਵਿੱਚ, ਉਹਨਾਂ ਨੂੰ ਭਾਜੜ ਪੈ ਗਈ ਵੀ ਇਹਦੀ ਮਤਾ ਬਕਾ ਲਿਆ ਹੈ, ਵੀ ਜਿੱਥੇ ਅਸੀਂ ਰਵਾਂਗੇ ਉੱਥੇ ਤੁਸੀਂ ਰਹੋਗੇ, ਇਹਨਾਂ ਲੱਗਦਾ ਆਨੰਦਪੁਰ ਛੱਡਣਾ ਨਹੀਂ ਹੈ। ਸੁਣ ਕੇ ਆਪੋ ਵਿੱਚ ਹੀ ਹਫੜਾ ਦਫੜੀ ਪੈ ਗਈ ਵੀ ਹੁਣ ਕੀ ਕਰੀਏ।
ਦੋਹਰਾ ਸਹਿਬਜਾਦਨ ਸਭਨ ਲੈ ਸਾਥ ਤਿਆਰੀ ਕੀਨ।
ਤਦੋਂ ਗੁਰੂ ਜੀ ਨੇ ਕੀ ਕੀਤਾ ਵੀ ਮਾਤਾ ਜੀ ਬਹੁਤੇ ਕਾਲੇ ਪਏ ਸਨ ਵੀ ਆਪਾਂ ਆਨੰਦਪੁਰ ਸਾਹਿਬ ਵਿੱਚ ਰਹਿਣਾ ਨਹੀਂ ਹੈ, ਹੁਣ ਪੁੱਤ ਦਿਨ ਚੜੇ ਚਲੀ ਜਾਣਾ ਹੈ। ਗੁਰੂ ਜੀ ਨੇ ਖਾਲਸੇ ਨੂੰ ਬਖਸ਼ਿਸ਼ਾਂ ਕਰਕੇ ਵੀ ਤੁਹਾਡਾ ਸਾਡੇ ਵਿੱਚ ਨਿਵਾਸ ਹੈ, ਇਸ ਤਰ੍ਹਾਂ ਮਤਾ ਬਕਾਇਆ, ਤਿਆਰੀ ਕਰ ਲਈ। ਕਹਿੰਦੇ ਸਾਹਿਬਜ਼ਾਦਿਆਂ ਨੂੰ ਤੇ ਹੋਰ ਸਾਰਾ ਜਿਹੜਾ ਪਰਿਵਾਰ ਹੈ ਉਸਨੂੰ ਨਾਲ ਲੈ ਕੇ ਤਿਆਰੀ ਜਾਣ ਦੀ ਕਰ ਲਈ ਹੈ।
ਸਮੇਂ ਸਾਂਝ ਤੈ ਆਨੰਦਪੁਰ ਤੁਰੇ ਰੋਪੜ ਵੱਲ ਚੀਨ।
ਤੇ ਜਿਹੜਾ ਸਾਂਝ ਦਾ ਸੰਧਿਆ ਦਾ ਸਮਾਂ ਹੈ ਨਾ ਰਹਿਰਾਜ ਸਾਹਿਬ ਦਾ, ਇਸ ਤੋਂ ਬਾਅਦ ਚੱਲਣ ਲਈ ਜਿਹੜਾ ਰੋਪੜ ਦਾ ਸ਼ਾਹੀ ਰਸਤਾ ਸੀ, ਅੱਜ ਇੱਧਰ ਰੋਪੜ ਵੱਲ ਪਠਾਣਾ ਨੇ ਘੇਰਾ ਪਾ ਕੇ ਬੈਠੇ ਹੋਏ ਸਨ ਤੁਰਕ ਵੀ, ਉਧਰ ਵਾਲੇ ਰਾਹ ਵੱਲ ਨੂੰ ਚੱਲਣ ਲਈ ਮਹਾਰਾਜ ਨੇ ਤਿਆਰਾ ਕਰ ਲਿਆ ਹੈ।
ਜੋ ਪਈ ਕਿਛਕ ਸਿੰਘ ਤੋਂ ਪਿੱਛੇ ਲਗਾਏ।
ਚੱਲਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਨਿਕਲਣ ਤੋਂ ਪਹਿਲਾਂ ਮਹਾਰਾਜ ਨੇ ਕੁਝ ਕੁ ਜਿਹੜੇ ਸਿੰਘ ਹੈ ਨਾ ਸੂਰਮੇ ਸੂਰਮੇ, ਉਹ ਪਿਛਲੇ ਬੰਨੇ ਲਾ ਲਏ ਹਨ।
ਨਾਮਦਾਰ ਤੇ ਜੋ ਗੁਰ ਪਾਏ,
ਜਿਹੜੇ ਗੁਰੂ ਨੂੰ ਬੜੇ ਚੰਗੇ ਲੱਗੇ ਲੱਗਦੇ ਸਨ ਵੀ ਨਾਮਵਰ ਬੜੇ ਯੋਧੇ ਸੂਰਮੇ, ਲੱਖਾਂ ਵੀਰਾਂ ਲੱਖਾਂ ਦੀ ਗਿਣਤੀ ਵਿੱਚ ਲੜਨ ਵਾਲੇ ਅੱਗੇ ਹੋ ਕੇ ਯੁੱਧ ਦੇ ਬਹੁਤੇ ਭਾਰੀ ਸੂਰਮੇ, ਐਸੇ ਗੁਰੂ ਜੀ ਨੇ ਸਿੱਖ ਪਿਛਲੇ ਬੰਨੇ ਜਿਹੜੇ ਆਪਣਾ ਸਾਰੀ ਸੰਗਤ ਨਿਕਲੀ ਹੈ ਉਹਦੇ ਉਹ ਬੁਲਾ ਲਏ ਹਨ, ਮਗਰ
ਇਸੀ ਤੌਰ ਕੁਛ ਮੋਹਰੇ ਕੀਏ।
ਇਸੇ ਤਰ੍ਹਾਂ ਗੁਰੂ ਜੀ ਨੇ ਕੁਝ ਮੋਹਰੇ ਅੱਗੇ ਲਾ ਲਏ ਹਨ ਸਿੱਖ ਮਾਣ ਮਾਣ।
ਦਵੱਲੀ ਥੇ ਕਰ ਦੀਏ,
ਕੁਝ ਕੁ ਸਿੰਘ ਜਿਹੜੇ ਆ ਉਹ ਦੋਵਾਂ ਪਾਸੇ ਲਾ ਲਏ ਹਨ, ਖੱਬੇ ਪਾਸੇ ਸੱਜੇ ਪਾਸੇ ਜਿਹੜੇ ਸੂਰਮੇ ਸਿੰਘ, ਗੁਰੂ ਜੀ ਦੀ 4000 ਫੌਜ ਸੀ ਉਹ ਸਾਰੇ ਸੂਰਮੇ ਹੀ ਸਨ। ਕੁਝ ਗੁਰੂ ਜੀ ਨੇ ਅੱਗੇ ਸਿੰਘ, ਕੁਝ ਪਿੱਛੇ, ਕੁਝ ਸੱਜੇ, ਕੁਝ ਖੱਬੇ, ਇਸ ਤਰ੍ਹਾਂ ਲੈ ਕੇ ਚਾਲਾ ਮਾਰ ਦਿੱਤਾ ਹੈ ਆਨੰਦਪੁਰ ਸਾਹਿਬ ਤੋਂ ਨਿਕਲਦਾ।
ਬਿੱਲੇ ਤੋਰੇ ਮੱਧ ਚ ਪਾਏ,
ਜਿਹੜੇ ਮਾਤਾ ਸਤਿਗੁਰੂ ਜੀ ਦੇ ਮਹਿਲ ਸਨ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ ਜੀ, ਇਹਨਾਂ ਦੇ ਜਿਹੜੇ ਡੋਲੇ ਸਨ ਉਹ ਇਹਨਾਂ ਵਿੱਚ ਲਗਾ ਲਏ ਹਨ ਵੀ ਸੱਜੇ ਪਾਸੇ ਖੱਬੇ ਪਾਸੇ ਸਿੱਖ ਲਾ ਲਏ ਹੈ। ਵਿੱਚ ਜਿਹੜੇ ਮਾਤਾਵਾਂ ਦੇ ਮਾਤਾ ਗੁਜਰ ਕੌਰ ਜੀ ਦੇ ਜਿਹੜੇ ਡੋਲੇ ਸਨ ਜਿਹਨਾਂ ਵਿੱਚ ਬੈਠੇ ਸਨ ਉਹ ਵਿੱਚ ਇਹਨਾਂ ਕਾਠ ਸਿੱਖਾਂ ਦੇ ਵਿੱਚ ਲਗਾ ਲਿਆ ਹੈ।
ਸਤਿਗੁਰ ਭਇਓ ਉਨ ਕਰਨ ਸਹਾਏ,
ਗੁਰੂ ਜੀ ਕੀ ਕਰ ਰਿਹਾ ਹੈ, ਤੋਰ ਕੇ ਸਭ ਨੂੰ ਦੇ ਆਪ ਨਿਗਰਾਨੀ ਕਰ ਰਹੇ ਹਨ, ਦੇਖ ਰਹੇ ਹਨ ਵੀ ਇਹ ਨਿਕਲਦੇ ਜੇ ਕੋਈ ਦੁਸ਼ਮਣ ਕੋਈ ਕਰੇ ਟਾਕਰਾ ਤੇ ਉਹਨੂੰ ਤੀਰ ਮਾਰ ਕੇ ਸੋਧਾਂਗੇ। ਆਪ ਸਤਿਗੁਰੂ ਜੀ ਸਹਾਇਤਾ ਕਰ ਲਈ, ਨਿਗਰਾਨੀ ਕਰ ਰਹੇ ਹਨ ਸਭ ਨੂੰ ਤੋਰ ਕੇ।
ਬਾਛੇ ਪੜੇ ਪਹਾੜੀਏ ਧਾਏ,
ਜਦੋਂ ਚਾਲਾ ਮਾਰਿਆ ਹੈ ਨਾ ਅਨੰਦਪੁਰ ਸਾਹਿਬ ਨਿਕਲ ਲੱਗਿਆ, ਜਦੋਂ ਹੀ ਥੋੜਾ ਜਿਹਾ ਹੱਦ ਚ ਟੱਪੇ ਅਨੰਦਪੁਰ ਸਾਹਿਬ ਦੀ, ਕਹਿੰਦੇ ਉਸ ਵਕਤ ਜਿਹੜੇ ਪਹਾੜੀ ਸਨ ਭੀਮ ਚੰਦ ਹੋਣੀ ਇਹਨਾਂ ਨੇ ਜਿਹੜਾ ਧਾਵਾ ਬੋਲ ਦਿੱਤਾ ਵੀ ਅਨੰਦਪੁਰ ਸਾਹਿਬ ਨੂੰ ਲੁੱਟ ਲਈਏ ਹੁਣ।
ਮਾਰ ਸਿੰਘ ਨੇ ਤੇ ਦਏ ਹਟਾਏ,
ਜਦੋਂ ਉਹਦੇ ਅਨੰਦਪੁਰ ਸਾਹਿਬ ਵੱਲ ਨੂੰ ਕੁਝ ਗੁਰੂ ਜੀ ਵੱਲ ਵੀ ਆਏ ਹਨ ਵੀ ਇਹਨਾਂ ਨੂੰ ਵੀ ਲੁੱਟੀਏ, ਮਗਰ ਪਏ ਹਨ। ਕਹਿੰਦੇ ਸਿੰਘਾਂ ਨੇ ਜਿਹੜੇ ਰਾਮ ਜੰਗੇ ਹੁੰਦੇ ਆ ਜਿਹਨਾਂ ਵਿੱਚ ਬਰੂਦ ਪੈਂਦਾ ਹੈ ਉਹ ਛੱਡ ਕੇ ਤੀਰਾਂ ਦੀ ਵਿਛਾੜ ਕਰਕੇ ਇਹਨਾਂ ਸਭ ਨੂੰ ਢਾ ਦਿੱਤਾ ਹੈ। ਗੁਰੂ ਜੀ ਨੇ ਤੀਰ ਕੱਸ ਕੱਸ ਕੇ ਮਾਰੇ, ਇਹਨਾਂ ਸਭ ਨੂੰ ਮਾਰ ਦਿੱਤਾ ਹੈ ਪਹਾੜੀਆਂ ਨੂੰ।
ਅੱਗੇ ਚੜ ਗਏ ਸਰਸੇ ਨੀਰ,
ਤੇ ਭਰਤਗੜ੍ਹ ਜਿਹੜਾ ਹੈ ਸਰਸੇ ਆਪਣਾ ਲਾਗੇ ਨਦੀ ਦੇ ਇਹ ਪਾਸਾ ਥੋੜਾ ਲੰਘੇ ਹੈ ਤੇ ਅਗਲੇ ਮੰਨੇ ਸਰਸਾ ਨਦੀ ਆਈ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਕਿੰਨੀ ਕੁ ਵਿੱਥ ਹੈ ਕੀਰਤਪੁਰ ਸਾਹਿਬ ਤੋਂ। ਜਦੋਂ ਉੱਥੇ ਗਏ ਹੈ ਤੇ ਮੀਂਹ ਬੜਾ ਪੈ ਰਿਹਾ ਹੈ ਸਾਧ ਸੰਗਤ ਜੀ, ਕੱਚੀਆਂ ਜਿਹੜੀਆਂ ਪਹਾੜੀਆਂ ਉਹ ਅੱਜ ਵੀ ਉੱਥੇ ਮੌਜੂਦ ਹਨ ਤੇ ਮੀਂਹ ਪੈਣ ਕਰਕੇ ਤੇ ਜਿਹੜਾ ਪਾਣੀ ਉਹ ਨਦੀ ਵਿੱਚ ਸਰਸਾ 'ਚ ਬਹੁਤ ਚੜ ਗਿਆ ਹੈ, ਪਾਣੀ ਠਾਠਾ ਮਾਰ ਰਿਹਾ ਹੈ। ਇੱਧਰੋਂ ਫੌਜਾਂ ਚੜੀਆਂ ਹਨ ਤੇ ਸਿੰਘ ਜਿਹੜੇ ਉਹ ਸਰਸਾ ਨਦੀ ਤੱਕ ਪਹੁੰਚੇ ਹਨ।
ਭਈ ਦੋਏ ਵੱਲੋਂ ਬੜ ਭੀੜ,
ਬੜੀ ਭੀੜ ਬਣ ਗਈ, ਔਖਿਆਈ ਬਣ ਗਈ ਵੀ ਇੱਕ ਪਾਸੇ ਨਦੀ ਚੜ ਗਈ ਹੈ, ਪਿੱਛੇ ਜਿਹੜੇ ਦੁਸ਼ਟ ਵੈਰੀ ਚੜ ਕੇ ਆ ਰਹੇ ਹਨ।
ਤੇ ਲੋਕਣ ਕੋ ਛੁੱਟ ਗਯੋ ਧੀਰ,
ਲੇਕਿਨ ਲੋਕਾਂ ਦੀ ਧੀਰ ਜੀ ਛੁੱਟ ਗਈ ਹੈ ਵੀ ਇੱਕ ਤੇ ਗੁਰੂ ਦਾ ਖਾਲਸਾ ਪੰਥ ਹੈ, ਨਾਲ ਇੱਕ ਜਿਹੜੇ ਹੋਰ ਅਨੰਦਪੁਰ ਸਾਹਿਬ ਛੱਡ ਕੇ ਨਾਲ ਹੀ ਨਿਕਲੇ ਸਨ, ਸਾਰਿਆਂ ਨੂੰ ਵੇਖ ਕੇ ਧੀਰ ਚ ਛੁੱਟ ਗਈ, ਹੌਸਲਾ ਛੁੱਟ ਗਿਆ ਵੀ ਹੁਣ ਕੀ ਕਰਾਂਗੇ।
ਭਇਓ ਕਉ ਕਿਤ ਕਿਤੇ ਬਹੀਰ,
ਕੋਈ ਦੇ ਜਦੋਂ ਪਤਾ ਹੈ ਨਾ ਵੀ ਬਹੁਤ ਚੜ ਆਈ ਹੈ ਅੱਗੇ ਨਦੀ ਤੇ ਕੋਈ ਥਾਂ ਟਿਕਾਣਾ ਰਾਹ ਨਹੀਂ ਹੈ, ਜਿੱਧਰ ਕਿਸੇ ਦਾ ਮੂੰਹ ਹੋਇਆ ਕਿਸੇ ਦਾ ਮਾਝੇ ਵੱਲ ਦੁਆਬੇ ਵੱਲ ਸਰਹੰਦ ਵੱਲ ਜਿੱਧਰ ਹੀ ਕਿਸੇ ਨੂੰ ਦਿਖਿਆ ਨਾ ਉਹ ਬਸ ਉਹਨੇ ਉੱਤਰ ਹੀ ਜਿਹੜਾ ਹੈ ਚਾਲੇ ਮਾਰ ਦਿੱਤੇ ਹਨ, ਕੁਝ ਨਹੀਂ ਵੇਖਿਆ। ਕਈਆਂ ਨੇ ਜਿਹੜਾ ਹੈ ਸਰਸਾ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ ਹਨ।
ਜੋ ਕਉ ਮੁੜ ਪਾਛੇ ਗਯੋ,
ਤੇ ਜਿਹੜਾ ਕੋਈ ਕਹਿੰਦੇ ਪਿੱਛੇ ਮੁੜ ਗਿਆ ਵੀ ਚਲੋ ਪਿੱਛੇ ਹੀ ਮੁੜ ਜਾਈਏ,
ਸੋ ਤੋਂ ਲੁੱਟ ਪਹਾੜੀਆਂ ਨਾ ਲਇਓ।
ਪਹਾੜੀ ਕਿੱਥੋਂ ਛੱਡਦੇ ਹਨ ਜਿਹੜੇ ਮੱਛਰੇ ਹੋਏ ਹਨ, ਉਹਨਾਂ ਕਹਿੰਦੇ ਮੱਛਰਿਆਂ ਹੋਏ ਨੇ, ਜਿਹੜਾ ਕੋਈ ਪਿੱਛੇ ਮੁੜਿਆ ਨਾ ਵੀ ਚਲੋ ਪਿਛਾਂ ਹੀ ਮੁੜ ਚੱਲੀਏ, ਉਹਨਾਂ ਨੂੰ ਲੁੱਟ ਲਿਆ ਹੈ ਪਹਾੜੀਆਂ ਦੇ ਅੱਗੋਂ।
ਵੜੇ ਜੋ ਆ ਗਏ ਮਦ ਦਰਿਆਏ,
ਜਿਹੜੇ ਸਰਸਾ ਨਦੀ ਵਿੱਚ ਵੜ ਗਏ ਵੀ ਜਾਨ ਬਚਾ ਲਈਏ, ਹੁਣ ਸਰਸਾ ਨਦੀ 'ਚ ਪਾਣੀ ਬਹੁਤ ਜਿਹੜਾ ਹੈ ਠਾਠਾ ਮਾਰ ਰਿਹਾ ਸੀ, ਜਿਹੜੇ ਉਹਦੇ ਵਿੱਚ ਵੜ ਗਏ ਹਨ।
ਰੁੜ ਗਏ ਕਿਤ ਹੱਥ ਨਾ ਆਏ,
ਉਹਦੇ ਕਹਿੰਦੇ ਪਾਣੀ ਦੇ ਦਰਿਆ ਵਿੱਚ ਹੀ ਵਹਿ ਗਏ ਹਨ, ਉਹਦੇ ਕਦੇ ਹੱਥ ਨਹੀਂ ਲੱਗੇ।
ਦੋਹਰਾ ਦਿਵਸ ਚੜਿਓ ਲਾਂਘਾ ਭਰਿਓ,
ਗੁਰੂ ਦਾ ਪੰਥੀ ਜਿਹੜਾ ਰਹਿ ਗਿਆ ਸੀ ਸਿੰਘ, ਦਿਨ ਚੜਿਆ ਹੈ ਤੇ ਲਾਂਘਾ ਜਿਹਾ ਥੋੜਾ ਪਿਆ ਹੈ ਵੀ ਪਾਣੀ ਥੋੜਾ ਥੱਲੇ ਉਤਰਿਆ ਹੈ ਕਿਉਂਕਿ ਬਾਰਿਸ਼ ਵੀ ਉਸ ਵਕਤ ਥੋੜੀ ਹਟ ਗਈ ਹੈ, ਪਹਿਲਾਂ ਤੇ ਬਹੁਤ ਘਮਸਾਨ ਦੀ ਬਾਰਿਸ਼ ਪਈ ਤੇ ਚਿੱਕੜ ਵੀ ਉੱਥੇ ਬਹੁਤ ਹੋ ਗਿਆ ਕਿਉਂਕਿ ਕੱਚੀਆਂ ਪਹਾੜੀਆਂ ਦਾ ਇਲਾਕਾ ਸੀ ਤੇ ਹੋਰ ਟੋਏ ਟਿੱਬੇ ਬਹੁਤ ਸਨ, ਤੇ ਉਸ ਵਕਤ ਕਹਿੰਦੇ ਲਾਂਘਾ ਬਣ ਗਿਆ ਹੈ ਤੇ ਥੋੜਾ ਪਾਣੀ ਜਿਹੜਾ ਹੈ ਮੀਂਹ ਵੀ ਹਟ ਗਿਆ ਹੈ, ਪਾਣੀ ਥੋੜਾ ਥੱਲੇ ਵਾਲਾ ਆ ਗਿਆ ਹੈ। ਸਿੰਘਾਂ ਨੇ ਜਿਹੜੇ ਮਾਤਾਵਾਂ ਦੇ ਜਿਹੜੇ ਡੋਲੇ ਸਨ ਹੋਰ ਜਿਹੜੇ ਗੁਰੂ ਘਰ ਦੀਆਂ ਵਸਤਾਂ ਸਨ ਉਹ ਲੈ ਕੇ ਤੇ ਨਦੀ ਵਿੱਚੋਂ ਲੰਘਣ ਦੀ ਕੀਤੀ, ਫਿਰ
ਉਤਰ ਗਏ ਕਿਛ ਨੀਰ,
ਉਹ ਜਿਹੜਾ ਪਾਣੀ ਥਾਂ ਵੱਲ ਹੋਇਆ ਸਿੰਘਾਂ ਨੇ ਤਿਆਰੀ ਕੀਤੀ ਵੀ ਆ ਹੁਣ ਲੰਘਦੇ ਹਾਂ।
ਕੋ ਆਗੇ ਕੋ ਪਾਛੇ ਵੜਿਓ,
ਕੋਈ ਕਹਿੰਦੇ ਅੱਗੋਂ ਵੜ ਗਿਆ ਕੋਈ ਪਿੱਛੋਂ ਵੜ ਗਿਆ, ਅੱਗੜ ਪਿਛੜ ਹੋ ਕੇ ਸਿੰਘ ਜਿਹੜੀ ਨਦੀ ਪਾਰ ਕਰਨੀ ਲੱਗੇ ਹਨ।
ਕਿਨਹੂੰ ਤੀਰ,
ਕਿਸੇ ਨੇ ਧੀਰਜ ਨਹੀਂ ਕੀਤਾ, ਭਾਵ ਹੌਸਲਾ ਨਹੀਂ ਕੀਤਾ ਕਿਉਂਕਿ ਇੰਨਾ ਮਗਰ ਵਗ ਚੜਿਆ ਹੁੰਦਾ ਸੀ ਤੇ ਸਿੰਘਾਂ ਨੇ ਜਿਹੜਾ ਹੈ ਉਹ ਸਮਾਂ ਕੱਢਣ ਵਾਸਤੇ ਤੇ ਛਾਲਾਂ ਮਾਰੀਆਂ ਸਰਸਾ ਨਦੀ ਵਿੱਚ। ਤੇ ਕਹਿੰਦੇ ਕਿਸੇ ਨੇ ਧੀ ਚ ਹੌਸਲਾ ਨੀ ਕੀਤਾ, ਕੋਈ ਅੱਗੋਂ ਕੋਈ ਪਿੱਛੋਂ ਵੜ ਗਿਆ ਹੈ।
ਸਾਹਿਬਜ਼ਾਦੇ ਛੱਡ ਦੋ,
ਉਸ ਵਕਤ ਕਹਿੰਦੇ ਕੁਦਰਤ ਐਸੀ ਵਾਪਰੀ ਵੀ ਜਿਹੜੇ ਸਾਹਿਬ ਜਿਹੜੇ ਦੋ ਵੱਡੇ ਹਨ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ,
ਰਹੇ ਸੋ ਸਤਿਗੁਰ ਸਾਥ,
ਉਹੀ ਫੌਜਾਂ ਦੇ ਨਾਲ ਸਤਿਗੁਰ ਜੀ ਪਾਸ ਰਹਿ ਗਏ ਹਨ, ਬਾਕੀ ਪਰਿਵਾਰ ਦਾ ਵਿਛੋੜਾ ਪੈ ਗਿਆ ਇੱਥੇ।
ਛੋਟੇ ਗਏ ਵੱਡ ਮਾਤ ਸੰਗ,
ਬਾਬਾ ਜੁਝਾਰ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨਾਲ ਰਹਿ ਗਏ, ਪਰਿਵਾਰ ਦਾ ਇੱਥੇ ਵਿਛੋੜਾ ਹੋ ਗਿਆ।
ਭਈ ਐਸੀ ਕੁਛ ਬਾਤ,
ਕਹਿੰਦੇ ਰੱਬ ਦਾ ਭਾਣਾ ਵਰਤ ਗਿਆ ਵੀ ਜਿਹੜਾ ਪਰਿਵਾਰ ਇਕੱਠਾ ਰਹਿੰਦਾ ਸੀ ਨੰਦਾ ਦੀ ਪੁਰੀ ਵਿੱਚ, ਅੱਜ ਉਹ ਪਰਿਵਾਰ ਦਾ ਨਜ਼ਦੇ ਵਿਛੋੜਾ ਪੈ ਗਿਆ।
ਚੋ ਪਈ ਵਖਤ ਭਾਰੀ ਅਤ ਸਭ ਪਰ ਆਇਓ,
ਇਹੋ ਜਿਹਾ ਵਖਤ ਭਾਰੀ ਆਇਆ ਵੀ ਜਿਨ੍ਹਾਂ ਨੇ ਇਹਨੇ ਆਨੰਦ ਲਏ ਸੀ ਉਸ ਗੁਰੂ ਘਰ ਦੇ ਵਿੱਚ ਰਹਿ ਕੇ, ਅੱਜ ਉਹਨਾਂ ਸਾਰਿਆਂ ਉੱਤੇ ਆਫ਼ਤ ਬਣ ਆਈ।
ਕਹੂ ਕਿਤੇ ਕਹੂ ਕਿਤ ਵੱਲ ਧਾਇਓ,
ਕੋਈ ਵਿਚਾਰਾ ਕਿਸੇ ਪਾਸੇ ਵੱਲ, ਕੋਈ ਕਿਸੇ ਪਾਸੇ ਵੱਲ ਨਿਕਲ ਗਿਆ ਉਸ ਵਕਤ।
ਐਸਾ ਸਮਾਂ ਉਹਾਂ ਵਰਤ ਗਯੋ,
ਕਹਿੰਦੇ ਉਹ ਸਰਸਾ ਨਦੀ ਦੇ ਨੇੜੇ ਇਹੋ ਜਿਹਾ ਸਮਾਂ ਭਿਆਨਕ ਵਰਤ ਗਿਆ ਵੀ ਜਿੱਧਰ ਕਿਸੇ ਦਾ ਦਿਲ ਕੀਤਾ ਉੱਧਰ ਹੀ ਤੁਰ ਪਿਆ। ਸਮਾਂ ਆਪਣਾ ਕੱਢਿਆ ਉਹ ਸਿੰਘ ਜਿਹਨੇ ਭੱਜਿਆ ਨਾ, ਕੋਈ ਗੁਰੂ ਤੋਂ ਬੇਮੁੱਖ ਹੋ ਕੇ ਕੋਈ ਨੀ ਭੱਜਿਆ ਉਹਨਾਂ ਵਿੱਚੋਂ, ਜਿਹੜੇ ਬੇਮੁੱਖ ਲੋਕ ਉਹਦੇ ਪਿੱਛੇ ਹੀ ਸਭ ਸਮੇਟੇ ਗਏ ਸਨ। ਇਹ ਜਿਹੜੇ ਗੁਰੂ ਦਾ ਖਾਲਸਾ ਹੈ, ਉਸ ਵਕਤ ਨਦੀਆਂ ਪਾਰ ਕੀਤੀਆਂ, ਨਦੀ ਪਾਰ ਕੀਤੀ, ਕੁੱਝ ਸਿੰਘ ਵਿਚਾਰੇ ਜਿਹੜੇ ਰੁੜ ਗਏ, ਵਾਹ ਜਿਹੜਾ ਵਹਿਣ ਬਹੁਤ ਸੀ, ਕੁੱਝ ਪਾਰ ਹੋ ਗਏ, ਅੱਧਾ ਪਰਿਵਾਰ ਇੱਕ ਬੰਨੇ ਤੇ ਅੱਧਾ ਪਰਿਵਾਰ ਇੱਕ ਬੰਨੇ ਹੋ ਗਿਆ। ਉਸ ਵਕਤ ਕਹਿੰਦੇ ਸਿੰਘ ਜਿੱਧਰ ਕਿਸੇ ਦਾ ਜੀ ਕੀਤਾ ਉਧਰ ਹੀ ਤੁਰ ਪਿਆ।
ਸ੍ਰੀ ਕ੍ਰਿਸ਼ਨ ਪਰ ਜਿਮ ਥੋ ਆਇਓ,
ਪ੍ਰਮਾਣ ਦਿੰਦੇ ਹਨ ਦੁਆਪਰ ਦੀ ਕਥਾ ਦਾ, ਕਹਿੰਦੇ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਦੇ ਉੱਤੇ ਇਸ ਤਰ੍ਹਾਂ ਬਾਣ ਆਈ ਸੀ,
ਨਠਿਓ ਭਗਵਾਨ ਕਲ ਜਨਮ ਹੋ ਹਾਰੀ,
ਕਾਲ ਜਮਨ ਹੋਇਆ ਹੈ। ਉਹ ਕਾਲ ਜਮਨ ਇੰਨਾ ਕਹਿੰਦੇ ਯੋਧਾ ਸੂਰਮਾ ਸੀ, 3 ਕਰੋੜ ਫੌਜ ਦਾ ਮਾਲਕ ਸੀ ਉਹ, 3 ਕਰੋੜ ਦੀ ਫੌਜ ਸੀ, ਤੇ ਉਹ ਕਾਲ ਜਮਨ ਤੋਂ ਹਾਰ ਕੇ ਸ੍ਰੀ ਕ੍ਰਿਸ਼ਨ ਭਗਵਾਨ ਜਿਵੇਂ ਕਹਿੰਦੇ ਭੱਜਿਆ,
ਲੁਕਿਓ ਜਾਏ ਖੰਡ ਮੁਚ ਕੰਧ ਵਾਰੀ।
ਸ੍ਰੀ ਕ੍ਰਿਸ਼ਨ ਭਗਵਾਨ ਨੇ ਕੀ ਕੀਤਾ ਵੀ ਉਹ ਮੁਚ ਕੰਧ ਰਿਖੀ ਸੀ, ਇੱਕ ਮੁਚ ਕੰਧ ਰਿਖੀ ਦੀ ਗੁਫਾ ਦੇ ਖੱਡ ਵਿੱਚ ਜਾ ਕੇ ਸ੍ਰੀ ਕ੍ਰਿਸ਼ਨ ਭਗਵਾਨ ਵੜ ਗਏ। ਇਹ ਮੁਚ ਕੰਧ ਰਿਖੀ ਹੋਇਆ ਹੈ, ਇਹ ਬੜਾ ਯੋਧਾ ਸੂਰਮਾ ਸੀ, ਇਹਨੇ ਜੰਗ ਜੋਤ ਕੀਤਾ ਸੀ, ਜਿਸ ਕਰਕੇ ਇਹ ਰਾਮ ਕਰਲੀ ਗੁਫਾ ਵਿੱਚ ਵੜ ਗਿਆ, ਜੁੱਗਾਂ ਦਾ ਸੁੱਤਾ ਪਿਆ ਸੀ, ਇਹਨੂੰ ਜੋਗੀ ਲੰਘੇ ਸਨ। ਤੇ ਜਿਹੜਾ ਕਾਲ ਜਮਨ ਹੈ, ਸ੍ਰੀ ਕ੍ਰਿਸ਼ਨ ਭਗਵਾਨ ਨਾਲ ਜੰਗ ਕਰਦਾ ਸੀ ਤੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਨਾਲ ਇਹ ਬੜਾ ਭਿੜੇ ਤੇ ਹਾਰੇ ਨਾ, ਸ੍ਰੀ ਕ੍ਰਿਸ਼ਨ ਭਗਵਾਨ ਇਹਨੂੰ ਛੱਡ ਕੇ ਤੇ ਮੁੜ ਕੇ ਭੱਜੇ, ਨਾ ਸਕੀਮ ਸੋਚੀ ਵੀ ਇਹਦਾ ਹੱਥੋਂ ਬਾਈ ਦੇ ਨਾਲ ਇਹਦਾ ਵੱਧ ਨਹੀਂ ਹੋਣਾ ਹੈ ਤੇ ਇਹਦੇ ਨਾਲ ਜੰਗ ਕਰਨਾ ਕੋਈ ਠੀਕ ਨਹੀਂ ਹੈ ਹੱਥੋਂ ਬਾਈ ਕਰਕੇ। ਸ੍ਰੀ ਕ੍ਰਿਸ਼ਨ ਭਗਵਾਨ ਉਸ ਵਕਤ ਭੱਜ ਕੇ ਤੇ ਕਾਲ ਜਮਨ ਦੀ ਗੁਫਾ ਵਿੱਚ ਵੜ ਗਏ। ਉਹ ਕਿਉਂ ਵੜੇ ਵੀ ਜਿਹੜਾ ਕਾਲ ਜਮਨ ਹੱਥ ਵਿੱਚ ਉੱਥੇ ਹਥਿਆਰ ਛੱਡ ਕੇ ਮਗਰ ਭੱਜਿਆ ਸੀ ਤੇ ਛਤਰੀਆਂ ਦਾ ਤੇ ਸੂਰਮਿਆਂ ਦਾ ਕੰਮ ਨਹੀਂ ਹੈ ਵੀ ਨਿਹੱਥੇ ਬੰਦੇ ਦੀ ਵਾਰ ਕਰਕੇ ਉਹਨੂੰ ਮਾਰ ਦੇਣਾ। ਇਹ ਤੇ ਜਿਹੜੇ ਹੁੰਦੇ ਹਨ ਮੂੰਹ ਚੁੱਕ ਲੋਕ, ਉਹੀ ਉਹ ਪਿੱਠ ਪਿੱਛੇ ਵਾਰ ਕਰਦੇ ਹਨ, ਸੂਰਮੇ ਛਤਰੀ ਨਹੀਂ ਕਰਦੇ। ਸ੍ਰੀ ਕ੍ਰਿਸ਼ਨ ਭਗਵਾਨ ਨੇ ਸੋਚਿਆ ਵੀ ਇਹਨਾਂ ਹੱਥੋਂ ਪਾਈ ਕਰਕੇ ਇਹਨਾਂ ਜੰਗ ਨਹੀਂ ਕਰਨਾ, ਮੱਲ ਅਖਾੜਾ ਨਹੀਂ ਕਰਨਾ, ਮੱਲ ਅਖਾੜਾ ਹੁੰਦਾ ਜਿਹੜਾ ਘੋਲ ਕਰਨਾ, ਇਹ ਸ਼ਸਤਰ ਛੱਡ ਗਿਆ ਹੈ ਤੇ ਇਹਨੂੰ ਅਸੀਂ ਉੱਦਾਂ ਮਾਰ ਨਹੀਂ ਸਕਦੇ ਤੇ ਇਹਨੂੰ ਮਲੇਸ਼ ਨੂੰ ਅਸਾਂ ਨੇ ਹੱਥ ਨਹੀਂ ਲਾਉਣਾ ਹੈ, ਕਿਉਂਕਿ ਹੱਥ ਲਾ ਦਿੱਤਾ ਤਾਂ ਉਧਾਰ ਹੋ ਜਾਣਾ ਤੇ ਗਤੀ ਹੋ ਜਾਣੀ ਹੈ, ਇਹਦਾ ਉਧਾਰ ਨਹੀਂ ਕਰਨਾ ਹੈ ਕਾਲ ਜਮਨ ਦਾ। ਜਿਸ ਕਰਕੇ ਮੁਚਕੰਧ ਰਿਖੀ ਦੀ ਖੱਡ ਵਿੱਚ ਗੁਫਾ ਵਿੱਚ ਵੜ ਗਏ। ਜਿਹੜਾ ਉਹਨਾਂ ਪੀਲਾ ਕੱਪੜਾ ਆਪਣੇ ਉੱਤੇ ਪਾਇਆ ਹੋਇਆ ਸੀ ਨਾ, ਉਹ ਪੀਲਾ ਕੱਪੜਾ ਮੁਚਕੰਧ ਰਿਖੀ ਦੇ ਪਾ ਕੇ ਤੇ ਗੁਫਾ ਪਿੱਛੇ ਜਾ ਕੇ ਲੋਕੇ, ਇਹ ਕਾਲ ਜਮਨ ਮਗਰੋਂ ਭੱਜਾ ਹੀ ਆਇਆ। ਇਹਨੇ ਵੇਖਿਆ ਵੀ ਇਹ ਸ੍ਰੀ ਕ੍ਰਿਸ਼ਨ ਭਗਵਾਨ ਸੁੱਤੇ ਹੋਏ ਆ, ਵੀ ਉਹ ਲੰਮੇ ਪਿਆ ਹੋਇਆ ਹੈ, ਇਹਨੇ ਜਾ ਕੇ ਕੱਪੜਾ ਤੋਂ ਪੀਲਾ ਲਾ ਕੇ ਤੇ ਝੰਝੋੜਤਾ ਕਾਲ ਜਮਨ ਰਿਖੀ ਨੂੰ। ਉਹ ਬੜਾ ਭਗਤੀ ਵਾਲਾ ਸੀ, ਜਦੋਂ ਹੀ ਉੱਠਿਆ ਨੇ ਨੇਤਰਾਂ ਵਿੱਚ ਵੇਖਿਆ ਤੇ ਉਸੇ ਵੇਲੇ ਕਾਲ ਜਮਨ ਭਸਮ ਹੋ ਗਿਆ। ਇੱਥੇ ਲਿਖਿਆ ਹੈ ਵੀ ਜਿਵੇਂ ਕਹਿੰਦੇ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਕਾਲ ਜਮਨ ਤੋਂ ਹਾਰ ਖਾ ਕੇ ਤੇ ਬਜਕੰਧ ਰਿਖੀ ਦੀ ਗੁਫਾ ਵਿੱਚ ਜਾਣਾ ਪਿਆ ਸੀ।
ਬਹੁਤ ਫੌਜ ਪਹਾੜੀਆਂ ਨੇ ਕੀ ਪਈ,
ਇਸੇ ਤਰ੍ਹਾਂ ਕਹਿੰਦੇ ਪਹਾੜੀਆਂ ਦੀ ਜਿਹੜੀ ਫੌਜ ਸੀ ਉਹ ਬਹੁਤ ਹੀ ਆ ਭੱਜ ਪਈ।
ਚੁੱਕ ਚੌਂਕੜੀ ਸਭਨ ਗਈ,
ਉਸ ਵਕਤ ਸਾਰਿਆਂ ਦੀ ਜਿਹੜੀ ਚੌਂਕੜੀ ਪੈਂਤਰਾ ਹੈ ਨਾ ਉਹ ਚੁੱਕਿਆ ਗਿਆ, ਭਾਵ ਕਿ ਸਿੰਘ ਸਾਰੇ ਬੜੇ ਤਿਆਰ ਬਾਰ ਤਿਆਰ ਹੋ ਕੇ ਨਿਕਲੇ ਸਨ ਅਨੰਦਪੁਰ ਸਾਹਿਬ ਤੋਂ। ਪਰ ਇੰਨਾ ਹੀ ਹੁਣ ਘਮਸਾਨ ਮੱਚ ਗਿਆ ਹੈ ਵੀ ਪਤਾ ਹੀ ਨਹੀਂ ਲੱਗ ਰਿਹਾ ਕਿੱਧਰੋਂ ਫੌਜ ਆ ਗਈ ਹੈ ਕਿੱਧਰੋਂ ਨਹੀਂ, ਇੰਨੀ ਘਮਸਾਨ ਮੱਚ ਗਿਆ ਹੈ ਜਿਹਦੇ ਕਰਕੇ ਜਿਹੜੇ ਹੋਰ ਸਨ ਉਹਨਾਂ ਨਾਲ ਵਾਧੂ ਅਨੰਦਪੁਰ ਸਾਹਿਬ ਤੋਂ ਆਏ ਹੋਏ ਉਹਨਾਂ ਸਾਰਿਆਂ ਨੂੰ ਜਿਹੜੀ ਭਾਜੜ ਪੈ ਗਈ ਕਿਤੇ ਜਗ੍ਹਾ ਨਾ ਮਿਲੇ।
ਬਰੂਦ ਰਾਮ ਜੰਗੇ ਗਿੱਲੇ ਭਏ,
ਮੀਂਹ ਦੇ ਕਾਰਨ ਸਰਸਾ ਨਦੀ ਵਿੱਚੋਂ ਲੰਘਣ ਦੇ ਕਾਰਨ ਜਿਹੜੇ ਰਾਮ ਜੰਗੇ ਜਿਨ੍ਹਾਂ ਵਿੱਚ ਬਰੂਦ ਪੈਂਦਾ ਹੈ ਉਹ ਵੀ ਗਿੱਲੇ ਹੋ ਗਏ ਸਨ।
ਉਹਾ ਚੱਲਣ ਤੇ ਸੋ ਰਹਿ ਗਏ,
ਹੁਣ ਉੱਥੇ ਉਹ ਰਾਮ ਜੰਗੇ ਦਾ ਕੰਮ ਸੀ ਪਰ ਉਹ ਗਿੱਲੇ ਹੋਣ ਕਰਕੇ ਦੱਸੋ ਬਰੂਦ ਕਿੱਥੇ ਚੱਲੇ, ਸੁੱਕਾ ਆਵੇ ਤੇ ਬਰੂਦ ਚੱਲੇ ਨਾ, ਤੇ ਉਹ ਜਿਸ ਕਰਕੇ ਰਾਮ ਜੰਗੇ ਵੀ ਜਿਹੜੇ ਗਿੱਲੇ ਹੋ ਗਏ ਸਨ ਤੇ ਉੱਥੇ ਚੱਲ ਨਾ ਸਕੇ।
ਕਿਸੇ ਨਾ ਪੈਰੀ ਪਨਹੀ ਰਹੀ,
ਉਸ ਵਕਤ ਸਾਧ ਸੰਗਤ ਜੀ ਇਹੋ ਜਿਹਾ ਭਿਆਨਕ ਸਮਾਂ ਆ ਗਿਆ ਕਿਸੇ ਸਿੰਘ ਦੇ ਪੈਰੀ ਜਿਹੜੀ ਜੁੱਤੀ ਨਾ ਰਹੀ, ਨੰਗੇ ਪੈਰੀ ਸਿੰਘ ਸਾਰੇ ਹੋ ਗਏ, ਕੰਡਿਆਂ ਦਾ ਰਸਤਾ ਥੱਲੇ ਰੋਡ ਤੇ ਮੜੇ ਝਾੜੀਆਂ ਇੰਨੀਆਂ ਸਨ ਵੀ ਹੁਣ ਇਹੋ ਜਿਹੇ ਥਾਂ ਤੇ ਜੰਗ ਵੀ ਕਿੱਥੋਂ ਹੋਵੇ। ਸਿੰਘ ਸਾਰੇ ਜਿਹੜੇ ਉਹ ਜੁੱਤੀਆਂ ਤੋਂ ਬਿਨਾਂ ਹੋ ਗਏ।
ਐਸੀ ਬਿਪਤ ਸਭਨ ਪਰ ਪਈ,
ਐਸੀ ਜਿਹੜੀ ਬਿਪਤਾ ਸਿੰਘਾਂ ਦੇ ਉੱਪਰ ਉਸ ਵਕਤ ਕਾਲ ਪੁਰਖ ਵੱਲੋਂ ਪਾਣੀ ਵੱਲੋਂ ਪਏ।
ਹੋਰ ਨਦੀ ਜੋ ਆਗੇ ਬਹਿਤੀ,
ਹੋਰ ਜਿਹੜੀ ਕਹਿੰਦੇ ਆ ਕਿ ਸਰਸਾ ਨਦੀ ਠਾਠਾ ਮਾਰ ਰਹੀ ਸੀ ਕਹਿਰ ਦੀ ਉਸ ਦਿਨ ਵਰਸ ਰਹੀ ਸੀ।
ਉਹਨੇ ਡਬੋਈ ਜੋ ਚੀਜ਼ ਰਹਤੀ,
ਜਿਹੜੀਆਂ ਚੀਜ਼ਾਂ ਸਨ ਗੁਰੂ ਜੀ ਨੇ ਨਾਲ ਲਈਆਂ ਹੋਈਆਂ ਵਰਤਣ ਯੋਗ ਉਹ ਕਹਿੰਦੇ ਸਾਰੀਆਂ ਉਹ ਸਰਸਾ ਨੇ ਡਬੋ ਦਿੱਤੀਆਂ। ਇੱਕ ਵਿਦਿਆਧਰ ਗ੍ਰੰਥ ਹੈ ਜਿਹੜਾ ਸੱਚੇ ਪਾਤਸ਼ਾਹ ਜੀ ਨੇ 52 ਕਵੀਆਂ ਪਾਸੋਂ ਬਣਵਾਇਆ ਸੀ, ਉਹਨੂੰ ਵਿਦਿਆ ਸਾਗਰ ਵੀ ਕਹਿੰਦੇ ਹਨ। ਉਹਦੇ ਵਿੱਚ ਆ ਜਿੰਨੇ ਪੁਰਾਣ ਆ ਵੇਦਾਂ ਦੀ ਕਥਾ ਤੇ ਇਸੇ ਤਰ੍ਹਾਂ ਕਿਤੇਬਾਂ ਦੀ ਕਥਾ ਹੋਰ ਧਰਮਾਂ ਦੀ ਜਿੰਨੀ ਕਥਾ ਸੀ ਨਾ ਉਹ ਗ੍ਰੰਥ ਵਿੱਚ ਲਿਖੀ ਹੋਈ ਸੀ। 9.25 ਮਣ ਪੱਕੇ ਦਾ ਉਹ ਗ੍ਰੰਥ ਸੀ, ਏਡਾ ਵੱਡਾ ਗ੍ਰੰਥ। ਉਹ ਸਾਧ ਸੰਗਤ ਜੀ ਉਹ ਵੀ ਏਡੀ ਵੱਡੀ ਗੁਰੂ ਜੀ ਦੀ ਦੇਣ, ਉਹ ਵੀ ਸਰਸਾ ਨਦੀ ਦੀ ਭੇਟ ਹੀ ਹੋ ਗਿਆ। ਉਹਦੇ ਵਿੱਚ ਹੁਣ ਕੋਈ ਕੋਈ ਗ੍ਰੰਥੀ ਸ਼੍ਰੀਮਦ ਭਾਗਵਤ ਪੁਰਾਣ ਹੋਰ ਇਤਿਹਾਸ ਕੋਈ ਛੋਟੇ ਛੋਟੇ ਕੋਈ ਗ੍ਰੰਥ ਬਚੇ ਹਨ। ਇਹ ਸਤਿਗੁਰੂ ਜੀ ਨੇ ਤਾਂ ਉਲੱਥਾ ਕਰਵਾਇਆ ਹੋਇਆ ਸੀ ਪੰਜਾਬੀ ਆਮ ਭਾਸ਼ਾ ਵਿੱਚ। ਅੱਜ ਜਿਹੜੇ ਵਿਦਵਾਨ ਲੋਕ ਪੜ੍ਹਦੇ ਆ ਨਾ ਗ੍ਰੰਥ ਜਦੋਂ ਕਥਾ ਸਿੱਖਦੇ ਹਨ ਤੇ ਵੇਦਾਂਤ ਹੋਰ ਜਿਹੜੇ ਨਿਆਏ ਸ਼ਾਸਤਰ ਇਹ ਸਾਰੇ ਗ੍ਰੰਥ ਪੜ੍ਹਨੇ ਪੈਂਦੇ ਆ ਨਾ, ਫਿਰ ਜਾ ਕੇ ਗੁਰੂ ਮਹਾਰਾਜ ਦੀ ਕਥਾ ਕਰਨ ਦੀ ਜਾਚ ਆਉਂਦੀ ਹੈ ਅਸਲ ਰੂਪ ਵਿੱਚ। ਤੇ ਸੰਤ ਮੰਤ ਇਹ ਸਾਰੇ ਗ੍ਰੰਥ ਪੜ੍ਹਾਉਂਦੇ ਹਨ, ਇਹ ਉਦੋਂ ਤੋਂ ਮਰਿਆਦਾ ਚੱਲੀ ਹੈ। ਅੱਜ ਕੱਲ੍ਹ ਕੋ ਲੋਕ ਕਹਿ ਦਿੰਦੇ ਆ ਵੀ ਫਲਾਣਾ ਗ੍ਰੰਥ ਨਹੀਂ ਪੜ੍ਹਨਾ ਚਾਹੀਦਾ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ, ਵੀ ਸਾਰੇ ਗ੍ਰੰਥ ਪੜ੍ਹਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਥਾ ਫਿਰ ਹੀ ਕਰ ਪਾਵਾਂਗੇ। ਸਤਿਗੁਰੂ ਜੀ ਤਤ ਸਾਰ ਹੈ ਗੁਰੂ ਜੀ ਗ੍ਰੰਥ ਸਾਹਿਬ ਮਹਾਰਾਜ ਅੰਦਰ, ਦੂਜੇ ਗ੍ਰੰਥਾਂ ਦਾ ਗਿਆਨ ਹੋਵੇਗਾ ਫਿਰ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਾਰ ਕਰ ਸਕਾਂਗੇ, ਉਹਨਾਂ ਚ ਵਿਚਾਰ ਨਹੀਂ ਕਰ ਸਕਾਂਗੇ। ਕਹਿੰਦੇ ਵਿਦਿਆਧਰ ਜਿਹੜਾ ਗ੍ਰੰਥ ਸੀ ਨਾ ਸੱਚੇ ਪਾਤਸ਼ਾਹ ਜੀ ਨੇ 9 ਮਣ ਪੱਕੇ ਦਾ ਬਣਾਇਆ ਹੋਇਆ ਏਡਾ ਭਾਰੀ ਗ੍ਰੰਥ, ਉਹ ਵੀ ਸਰਸਾ ਨਦੀ ਦੇ ਭੇਟ ਹੋ ਗਿਆ।
ਅੱਗੇ ਆਈ ਰੋਪੜ ਤੁਰਕਾਰੀ,
ਅੱਗੇ ਜਦੋਂ ਮਹਾਰਾਜ ਰੋਪੜ ਦੇ ਵੱਲ ਆਏ ਹੈ ਗਾਂ ਵੱਲ ਨੂੰ, ਉੱਥੇ ਕਹਿੰਦੇ ਤੁਰਕਾਂ ਦੀ ਫੌਜ ਆ ਚੜੀ ਹੈ।
ਬਹੁਤ ਪਠਾਨ ਹੋਤ ਜਹਿ ਮਾਰੀ,
ਜਿੱਥੇ ਗੁਰੂ ਜੀ ਨੇ ਬਹੁਤੇ ਪਠਾਣਾ ਨੂੰ ਜਿਹੜਾ ਹੈ ਸੋਧਿਆ ਸੀ ਮਾਰਿਆ ਸੀ।
ਤੇ ਹੋਤੇ ਨੌਕਰ ਤੇ ਸਤਿਗੁਰ ਘਣੇ,
ਲੋਕ ਪਠਾਨ ਸਨ ਰੋਪੜ ਵਿੱਚ ਰਹਿਣ ਵਾਲੇ, ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਹਜ਼ੂਰ ਨੌਕਰ ਰਹੇ ਹਨ। ਇਹਨਾਂ ਨੂੰ ਕਿਉਂ ਵੀ ਜਿਹੜਾ ਰਾਜ ਸੀ ਉਹਦੇ ਤੁਰਕਾਂ ਦਾ ਸੀ ਤੇ ਪਠਾਣਾ ਦਾ ਰਾਜ ਪਹਿਲਾਂ ਸੀ ਗੁਰੂ ਨਾਨਕ ਦੇਵ ਮਹਾਰਾਜ ਸਮੇਂ, ਤੇ ਗੁਰੂ ਜੀ ਨੇ ਤੋਂ ਕਿਰਪਾ ਕੀਤੀ ਫਿਰ ਬਾਬਰ ਹੋਣਾ ਨੂੰ ਮਿਲਿਆ ਹੈ ਨਾਮ ਜਿਹੜਾ ਰਾਜ, ਤੇ ਬਾਬਰ ਹੋਣੀ ਮੁਗਲ ਹੋਏ ਹਨ, ਇਬਰਾਹਿਮ ਲੋਧੀ ਸਿਕੰਦਰ ਲੋਧੀ ਇਹ ਪਠਾਣ ਹੋਏ ਹਨ। ਇਹ ਪਠਾਣ ਇੱਥੇ ਵੱਸਦੇ ਸਨ ਰੋਪੜ ਦੇ ਵਿੱਚ, ਤੇ ਇਹ ਕਹਿੰਦੇ ਸਤਿਗੁਰੂ ਜੀ ਦੇ ਅਨੰਦਪੁਰ ਸਾਹਿਬ ਵਿੱਚ ਪਹਿਲਾਂ ਬੜੇ ਰਹੇ ਹਨ, ਗੁਰੂ ਜੀ ਦੇ ਹਜ਼ੂਰ ਇਹ ਸੇਵਾ ਵਿੱਚ ਵੀ ਰਹੇ ਹਨ, ਭਾਵ ਨੌਕਰੀ ਤੇ ਰਹੇ ਹਨ। ਤੇ ਨੌਕਰੀ ਗੁਰੂ ਘਰ ਦੀ ਕਰਦੇ ਰਹੇ। ਗੁਰੂ ਜੀ ਨੇ ਸੂਰਮੇ ਜਾਣ ਕੇ ਤੇ ਇਹਨਾਂ ਨੂੰ ਨੌਕਰੀ ਦਿੱਤੀ ਹੋਈ ਸੀ, ਜਿਸ ਕਰਕੇ ਆਪਣਾ ਪੇਟ ਦਾ ਗੁਜ਼ਾਰਾ ਕਰਦੇ ਸਨ। ਇਹ
ਪਾਵਤ ਇਨਾਮ ਸੋ ਅਣਗਿਣੇ।
ਉਸ ਵਕਤ ਕਹਿੰਦੇ ਗੁਰੂ ਜੀ ਦੀ ਜੋ ਚੜ੍ਹਦੀ ਕਲਾ ਸੀ ਅਨੰਦਪੁਰ ਸਾਹਿਬ ਅੰਦਰ, ਸੱਚੇ ਪਾਤਸ਼ਾਹ ਜਦੋਂ ਕੌਤਕ ਕਰਦੇ ਹੁੰਦੇ ਸੀ, ਅਣਗਿਣਤੀ ਨਾਮ ਲੈਂਦੇ ਸਨ।
ਘੋੜੇ ਜੋੜੇ ਉਨ ਦੇਤ ਇਨਾਮ।
ਮਹਾਰਾਜ ਇੰਨੇ ਦਿਆਲੂ ਕਿਰਪਾਲੂ, ਘੋੜਿਆਂ ਦੇ ਜੋੜਿਆਂ ਦੇ ਜੋੜੇ, ਸ਼ਸਤਰ ਪੁਸ਼ਾਕੇ ਇਹਨਾਂ ਨੂੰ ਦੇ ਦਿੰਦੇ ਸਨ ਵੀ ਸੂਰਮੇ ਹਨ।
ਭਏ ਬੇਈਮਾਨ ਨਾ ਆਏ ਕਾਮ।
ਕਹਿੰਦੇ ਵੀ ਬੇਈਮਾਨ ਉਸ ਵਕਤ ਹੋ ਗਏ ਵੀ ਕਿਸੇ ਕੰਮ ਨਹੀਂ ਆਏ, ਤਾਂ ਹੀ ਇਹਨੂੰ ਸਿੰਘ ਸਿੰਘ ਇਹਨਾਂ ਤੁਰਕਾਂ ਨੂੰ ਬੇਈਮਾਨ ਹੀ ਕਹਿੰਦੇ ਹਨ ਪਠਾਣਾਂ ਨੂੰ। ਇਹ ਵੀ ਕਹਿੰਦੇ ਬੇਈਮਾਨ ਹੋ ਗਏ, ਧਰਮ ਤੋਂ ਬਿਨਾਂ ਹੋ ਗਏ, ਗੁਰੂ ਜੀ ਦੇ ਕੰਮ ਨਹੀਂ ਆਏ ਉਸ ਵਕਤ।
ਦੋਹਰਾ ਸਤਿਗੁਰ ਉਨ ਸਿਉ ਹਿਤ ਰਖਤ।
ਸੱਚੇ ਪਾਤਸ਼ਾਹ ਜੀ ਬੜਾ ਪ੍ਰੇਮ ਰੱਖਦੇ ਸਨ ਵੀ ਯੋਧੇ ਹਨ, ਸੂਰਮੇ ਹਨ, ਕਿਤੇ ਕੰਮ ਦੇਣਗੇ ਸਾਨੂੰ।
ਤਿੰਨ ਦੇਤ ਵੱਡੇ ਸਿਰ ਪਾਉ।
ਮਹਾਰਾਜ ਜੀ ਇਹਨਾਂ ਨੂੰ ਸਰੋਪੇ ਦਿੰਦੇ ਸਨ ਉਸ ਵਕਤ, ਇਹਨਾਂ ਨੂੰ ਦੁਸ਼ਾਲੇ ਦੇਣੇ, ਪੁਸ਼ਾਕੇ ਦੇਣੇ, ਸੁੰਦਰ ਇਹਨਾਂ ਨੂੰ ਦਸਤਾਰਾਂ ਦੇਣੀਆਂ, ਹੋਰ ਲੋਈਆਂ ਕੰਬਲੀਆਂ, ਬੜਾ ਕੁਝ ਦੇਣਾ ਵੀ ਸੂਰਮੇ ਹਨ, ਕਿਤੇ ਸਮਾਂ ਉਹਦੇ ਕੰਮ ਦੇਣਗੇ। ਪਰ ਕਹਿੰਦੇ ਵੀ ਧੋਖਾ ਦੇ ਕੇ ਬੇਈਮਾਨ ਨਿਕਲੇ।
ਲੜਤ ਪਹਾੜੀਆਂ ਸੰਗ।
ਕਹਿੰਦੇ ਪਹਾੜੀਆਂ ਨਾਲ ਰੌਲਾ ਇਹਨਾਂ ਦਾ ਪੈਂਦਾ ਹੁੰਦਾ ਸੀ।
ਗੁਰ ਕਰ ਗੁਰ ਉਨਕੀ ਕਰਤ ਸਹਾਏ।
ਸੱਚੇ ਪਾਤਸ਼ਾਹ ਜੀ ਇਹਨਾਂ ਦੀ ਸਹਾਇਤਾ ਕਰਦੇ ਹੁੰਦੇ ਸਨ ਪਠਾਣਾਂ ਦੀ, ਇਹਨਾਂ ਦੀ ਗੁਰੂ ਜੀ ਅੱਗੇ ਹੋ ਕੇ ਤੇ ਜੰਗ ਜੁੱਧ ਕਰਕੇ ਪਹਾੜੀਆਂ ਦਾ ਮੂੰਹ ਮੋੜ ਦਿੰਦੇ ਸਨ। ਅੱਜ ਇਹਨਾਂ ਨੇ ਮੂੰਹ ਮੋੜ ਲਿਆ, ਗੁਰੂ ਜੀ ਨਾਲ ਕੋਈ ਸਾਥ ਹੀ ਨਹੀਂ ਦਿੱਤਾ।
ਚਾਹੋ ਪਈ ਸਤਿਗੁਰ ਉਨਕੇ ਘਰ ਕੋ ਗਏ।
ਮਹਾਰਾਜ ਜੀ ਨੇ ਵਿਚਾਰਿਆ ਵੀ ਚਲੋ ਇਹ ਗੁਰੂ ਘਰ ਵਿੱਚ ਨੌਕਰ ਰਹੇ ਹੈ, ਨੌਕਰੀਆਂ ਕੀਤੀਆਂ ਹਨ, ਸਾਡੀ ਹਜ਼ੂਰੀ ਵਿੱਚ ਰਹਿ ਗਏ, ਚਲੋ ਇਹਨਾਂ ਦੇ ਘਰ ਵੱਲ ਜਾਈਏ, ਕਿਤੇ ਟਿਕਾਣਾ ਕੋਈ ਦੇ ਦੇਣ।
ਸੱਦੇ ਜਾਏ ਸੋ ਬੇਮੁਖ ਭਏ।
ਮਹਾਰਾਜ ਜੀ ਨੇ ਜਾ ਕੇ ਬੁਲਾਇਆ ਵੀ ਆਪਣੀ ਹਵੇਲੀ ਦਾ ਦਰਵਾਜ਼ਾ ਖੋਲੋ। ਕਹਿੰਦੇ ਨੇ ਬੇਈਮਾਨਾਂ ਨੇ ਦਰਵਾਜ਼ਾ ਨਹੀਂ ਖੋਲਿਆ, ਬੇਮੁਖ ਹੋ ਗਏ ਮਹਾਰਾਜ ਤੋਂ।
ਉੱਚੀ ਹਵੇਲੀ ਉਨ ਤਕੜੀ ਬਣਾਈ।
ਇਹਨਾਂ ਨੇ ਕਹਿੰਦੇ ਅੱਜ ਵੀ ਉਹ ਹਵੇਲੀ ਪਿੰਡ ਕਰਕੇ ਵੱਜਦਾ ਹੈ ਰੋਪੜ ਵਿੱਚ। ਇਹਨਾਂ ਨੇ ਕਹਿੰਦੇ ਬੜੀ ਹਵੇਲੀ ਤਕੜੀ ਬਣਾਈ ਹੋਈ ਸੀ, ਜਿਹਦੇ ਵਿੱਚ ਯੁੱਧ ਕਰਨ ਲਈ ਬੜਾ ਵਧੀਆ ਸਮਾਂ ਬਣ ਸਕਦਾ ਸੀ। ਮਹਾਰਾਜ ਨੇ ਵਿਚਾਰਿਆ ਵੀ ਇੱਥੇ ਪੜਾਅ ਕਰਕੇ ਤੇ ਜੰਗ ਯੁੱਧ ਕਰਾਂਗੇ ਹਵੇਲੀ ਵਿੱਚ ਵੜ ਕੇ। ਇਹਨਾਂ ਬੇਈਮਾਨਾਂ ਨੇ ਕਹਿੰਦੇ ਹਵੇਲੀ ਮਹਾਰਾਜ ਨੂੰ ਆਉਣ ਨੀ ਦਿੱਤਾ, ਸਗੋਂ ਕੋ ਦਰਵਾਜੇ ਬੰਦ ਕਰ ਲਏ।
ਜਯੋ ਗੁਰੂ ਵੜ ਕਰੀਏ ਲੜਾਈ।
ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ ਵੀ ਇੱਥੇ ਪੜਾਅ ਕਰਕੇ, ਟਿਕਾਣਾ ਕਰਕੇ ਤੇ ਇਹਨਾਂ ਤੁਰਕਾਂ ਨੂੰ ਤੇ ਪਹਾੜੀ ਨੂੰ ਸੋਧਾ ਲਾਵਾਂਗੇ। ਇਹਨਾਂ ਨੇ ਪਰ ਟਿਕਾਣਾ ਦਿੱਤਾ ਨੀ, ਇਹਨਾਂ ਸਗੋਂ ਕੋ ਦਰਵਾਜੇ ਬੰਦ ਕੀਤੇ ਪਠਾਣਾ ਨੇ।
ਉਨ ਵੜਨ ਨਾ ਦੀਨੇ ਲਏ ਪਟੜਾਈ।
ਇਹਨਾਂ ਨੇ ਗੁਰੂ ਜੀ ਨੂੰ ਵੇਖ ਕੇ ਤੇ ਇਹਨਾਂ ਦਰਵਾਜੇ ਬੰਦ ਕਰ ਲਏ ਵੀ ਕਿਤੇ ਸਾਡੇ ਤੇ ਨਾ ਬਿਪਤਾ ਬਣ ਆਵੇ। ਤਾਂ ਹੀ ਗੁਰੂ ਜੀ ਦਾ ਬਚਨ ਹੈ ਨਾ, ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨਿਰੈ। ਗੁਰੂ ਜੀ ਦੇ ਕੋਈ ਬਿਪਤਾ ਨਹੀਂ ਹੈ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੇ ਅੱਖ ਦੇ ਫੁਰਨੇ ਨਾਲ ਹੀ ਸਭ ਕੁਛ ਤੈਸ ਨੈਸ ਕਰ ਸਕਦੇ ਹਨ। ਇਹ ਤੇ ਗੁਰੂ ਜੀ ਨੇ ਰੋਹ ਰੀਤੀ ਕੀਤੀ ਹੈ ਸੰਸਾਰ ਵਿੱਚ ਆਮ ਤਰ੍ਹਾਂ ਰਹਿ ਕੇ, ਉਹ ਸਾਨੂੰ ਸਿਖਾਇਆ ਹੈ ਵੀ ਜੇ ਕਿਤੇ ਭੀੜ ਬਣ ਆਵੇ ਤੇ ਇਸ ਤਰ੍ਹਾਂ ਸਮਾਂ ਕੱਢਣਾ ਹੈ, ਭਾਣੇ ਵਿੱਚ ਰਹਿ ਕੇ ਦਿਨ ਗੁਜ਼ਾਰਨੇ। ਬਾਕੀ ਕੋਈ ਗੁਰੂ ਦੇ ਨਾਲ ਕੋਈ ਵੈਰ ਵਿਰੋਧ ਕਰ ਨਹੀਂ ਸਕਦਾ, ਨਾ ਗੁਰੂ ਜੀ ਨੂੰ ਕੁਝ ਕਰ ਨਹੀਂ ਸਕਦਾ ਹੈ। ਉਹਦੇ ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਦਾ ਫੁਰਕੇ ਨਾਲ ਜੇ ਅੱਖ ਨੇਤਰ ਸਤਿਗੁਰੂ ਜੀ ਬੰਦ ਕਰ ਲੈਣ ਨਾ, ਇਹ ਸਾਰੀ ਸ੍ਰਿਸ਼ਟੀ ਤੈਸ ਨੈਸ ਹੋ ਸਕਦੀ ਹੈ। ਨੇਤਰ ਖੋਲ ਲੈਣ ਤੇ ਸ੍ਰਿਸ਼ਟੀ ਪੈਦਾ ਹੋ ਸਕਦੀ ਹੈ। ਪਰ ਗੁਰੂ ਜੀ ਨੇ ਕੌਤਕ ਕੀਤਾ ਸਭ ਖਾਲਸੇ ਨੂੰ ਦੇਣ ਦਿਖਾਉਣ ਵਾਸਤੇ, ਵੀ ਖਾਲਸਾ ਇਹ ਨਾ ਕਹੇ ਵੀ ਮਹਾਰਾਜ ਜੀ ਦੀ ਸ਼ਕਤੀਆਂ ਸਨ, ਸਾਡੇ ਕੋਲ ਕੀ ਹੈ, ਅਸੀਂ ਕੀ ਕਰੀਏ ਹੁਣ। ਇਹ ਮਹਾਰਾਜ ਨੇ ਕੌਤਕ ਕੀਤਾ, ਪਰ ਇਹਨਾਂ ਨੇ ਕਿਤੇ ਬੇਈਮਾਨੀ ਕੀਤੀ ਗੁਰੂ ਜੀ ਦੇ ਵੇਖ ਕੇ, ਇਹਨਾਂ ਗੁਰੂ ਜੀ ਨੂੰ ਟਿਕਾਣਾ ਤੇ ਕੋਈ ਦਿੱਤਾ ਨਾ, ਸਗੋਂ ਹਵੇਲੀ ਦੇ ਦਰਵਾਜੇ ਬੰਦ ਕੀਤੇ।
ਸੋਈ ਹਵੇਲੀ ਦਰਿਆਏ ਰੁੜਾਈ।
ਗੁਰੂ ਜੀ ਨੇ ਬਚਨ ਕਰ ਦਿੱਤਾ ਵੀ ਸਾਡੀ ਹਵੇਲੀ ਜੀ ਤੇ ਮਾਣ ਜਾ ਕਰਦੇ ਹੋ ਨਾ, ਇਹ ਵੀ ਨੀ ਰਹਿਣੀ ਹੈ ਤੁਹਾਡੀ। ਕਹਿੰਦੇ ਉਹ ਕੁਝ ਸਮਾਂ ਲੰਘਿਆ, ਜਿਹੜੀ ਹਵੇਲੀ ਹੈ, ਦਰਿਆ ਜਿਹੜਾ ਆਇਆ ਹੈ ਦਰਿਆ ਦੇ ਕੋਲ ਹੀ ਤੇ ਹਵੇਲੀ ਸੀ, ਉਹ ਕਹਿੰਦੇ ਰੁੜ ਗਈ।
ਜਦ ਭਏ ਪਠਾਨ ਲੋਧੀ ਬੇਈਮਾਨ।
ਜਦੋਂ ਕਹਿੰਦੇ ਲੋਧੀ ਪਠਾਨ, ਕਿਉਂਕਿ ਇਬਰਾਹਿਮ ਲੋਧੀ, ਨਵਾਬ ਖਾਨ ਲੋਧੀ, ਇਹ ਲੋਧੀਆਂ ਦੀ ਗੋਦ ਦੇ ਹੋਏ ਹਨ ਨਾ ਪਠਾਨ। ਇਹ ਕਹਿੰਦੇ ਜਦੋਂ ਬੇਈਮਾਨ ਹੋ ਗਏ, ਇਮਾਨ ਧਰਮ ਤੋਂ ਬਿਨਾ ਹੋ ਗਏ।
ਸਤਿਗੁਰ ਕਹਿਓ ਤੁਮ ਰਹੇ ਨਾ ਮਕਾਨ।
ਮਹਾਰਾਜ ਜੀ ਕਹਿੰਦੇ ਆ ਮਕਾਨਾਂ ਦਾ ਕੀ ਮਾਣ ਜਾ ਕਰਦੇ, ਮਕਾਨਾਂ ਵਿੱਚ ਜਿਨ੍ਹਾਂ ਚ ਤੁਸੀਂ ਬੈਠੇ ਹੋਏ ਹੋ ਨਾ, ਇਹ ਵੀ ਨਹੀਂ ਰਹਿਣੇ ਹਨ, ਰੁੜ ਜਾਣੇ ਹਨ।
ਫਿਰ ਗੁਰੂ ਵੱਲ ਕੋਟਲੇ ਗਏ।
ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਵੀ ਆ ਕੋਟਲੇ ਨਿਹੰਗ ਇਧਰ ਵੱਲ ਚੱਲੀਏ ਤੇ ਸੇਵਕ ਹਨ ਸਾਡੇ ਕੋਈ, ਇੱਥੇ ਨਿਹੰਗ ਖਾਣ ਰਹਿੰਦਾ ਸੀ ਕੋਟਲਾ ਨਿਹੰਗ ਪਿੰਡ ਵਿੱਚ, ਇੱਧਰ ਮਹਾਰਾਜ ਨੇ ਸੋਚਿਆ ਵੀ ਇੱਧਰ ਹੀ ਚੱਲੀਏ।
ਉਨ ਦਰਵਾਜੇ ਖੋਲ ਦਿਖਾਏ।
ਉਹ ਗੁਰੂ ਦਾ ਆਨੰਦ ਸੇਵਕ ਸੀ, ਬੜਾ ਪਿਆਰਾ ਸੀ, ਨਿਹੰਗ ਖਾਂ ਗੁਰੂ ਜੀ ਨਾਲ ਪ੍ਰੇਮ ਕਰਦਾ ਸੀ। ਕਹਿੰਦੇ ਉਹਨੇ ਉਸੇ ਵੇਲੇ ਦਰਵਾਜੇ ਖੋਲ ਦਿੱਤੇ।
ਸੋ ਸਤਿਗੁਰ ਨਾ ਪਸੰਦ ਆਈ।
ਉਹਨੇ ਉਸੇ ਵੇਲੇ ਦਰਵਾਜੇ ਖੋਲ ਦਿੱਤੇ ਵੀ ਸੱਚੇ ਪਾਤਸ਼ਾਹ ਜੀ ਆਓ ਜੀ ਆਇਆਂ ਨੂੰ, ਮਹਾਰਾਜ ਤੁਹਾਡਾ ਹੀ ਸਭ ਕੁਝ ਹੈ। ਤੇ ਪਰ ਗੁਰੂ ਜੀ ਨੇ ਜਦੋਂ ਵੇਖਿਆ ਉਹ ਹਵੇਲੀ ਵਿੱਚ ਵੜ ਕੇ, ਉਹ ਹਵੇਲੀ ਛੋਟੀ ਸੀ, ਸੱਚੇ ਪਾਤਸ਼ਾਹ ਜੀ ਹੁਣ ਜੰਗ ਯੁੱਧ ਦੇ ਮਹਾਰਾਜ ਮਾਹਰ ਸਨ, ਹਿਸਾਬ ਕਿਤਾਬ ਲਾਇਆ ਵੀ ਇੱਥੇ ਤੇ ਦੋ ਵਾਰ ਨੀ ਝੱਲਣੇ ਹੈ, ਦੋ ਬਰੂਦ ਨੀ ਝੱਲਣੇ ਹੈ ਇਸ ਹਵੇਲੀ ਨੇ, ਤੇ ਇਹ ਤਹਿਸ ਨਹਿਸ ਹੋ ਜਾਣੀ ਹੈ, ਮੋਰਚਾ ਤੇ ਸਹੀ ਨੀ ਰਹਿਣਾ ਹੈ। ਮਹਾਰਾਜ ਜੀ ਨੇ ਉਹ ਹਵੇਲੀ ਵਿੱਚ ਪ੍ਰਵੇਸ਼ ਤੇ ਕੀਤਾ, ਪਰ ਗੁਰੂ ਜੀ ਨੂੰ ਪਸੰਦ ਨਾ ਆਈ ਜੰਗ ਯੁੱਧ ਕਰਨ ਵਾਸਤੇ,
ਹਵੇਲੀ ਕਰਨ ਲੜਾਈ।
ਗੁਰੂ ਜੀ ਨੇ ਵਿਚਾਰਿਆ ਵੀ ਇਹ ਇਹਦੇ ਵਿੱਚ ਜੇ ਲੜਾਈ ਅਸਾਂ ਨੇ ਕਰਨੀ ਹੈ, ਜੰਗ ਯੁੱਧ ਕਰਨਾ ਹੈ, ਇਹਦੇ ਵਿੱਚ ਜੰਗ ਯੁੱਧ ਕੋਈ ਹੋਣਾ ਨਹੀਂ ਹੈ, ਤੇ ਇਹ ਹਵੇਲੀ ਵੀ ਤੈਸ ਨੈਸ ਹੋ ਜਾਣੀ ਹੈ, ਜਿਸ ਕਰਕੇ ਗੁਰੂ ਜੀ ਨੂੰ ਪਸੰਦ ਨਾ ਆਏ।
ਤੋਂ ਸਤਿਗੁਰ ਲੰਘ ਨਦਰ ਪਸਾਰੀ।
ਉਦੋਂ ਗੁਰੂ ਜੀ ਦੀ ਲੰਘ ਕੇ ਨਾਲ ਤੇ ਆਪਣੀ ਮਿਹਰ ਭਰੀ ਨਜ਼ਰ ਨਾਲ ਚਾਰ ਚੁਫੇਰੇ ਵੇਖਿਆ ਹੈ। ਅੱਗੇ ਵੱਲ ਜਦੋਂ ਗਏ ਹੈ, ਜਿਹੜਾ ਗੁਰਦੁਆਰਾ ਸਾਹਿਬ ਹੈ ਨਾ ਭੱਠਾ ਸਾਹਿਬ, ਸੰਗਤਾਂ ਦਰਸ਼ਨ ਕਰਦੀਆਂ ਹਨ ਜਦੋਂ ਹੋਲੇ ਮਹੱਲੇ ਜਾਂਦੀਆਂ ਹਨ, ਇਹ ਰੋਪੜ ਵਿੱਚ ਹੀ ਟ੍ਰੇਨ ਦੀ ਲਾਈਨ ਦੇ ਨਾਲ ਹੀ ਭੱਠਾ ਸਾਹਿਬ ਗੁਰਦੁਆਰਾ ਹੈ। ਇੱਥੇ ਸਤਿਗੁਰੂ ਜੀ ਨੇ ਜਾ ਕੇ ਕਿਹਾ, ਪਿੰਡ ਦੇ ਲੋਕਾਂ ਨੂੰ ਪੁੱਛਿਆ ਵੀ ਕੋਈ ਜਗ੍ਹਾ ਹੈ ਪੜਾਅ ਕਰਨ ਵਾਲੀ। ਲੋਕਾਂ ਨੇ ਮਖੌਲ ਕੀਤਾ, ਕਹਿਣ ਲੱਗੇ ਮਹਾਰਾਜ ਜੀ ਆ ਬਸ ਭੱਠਾ ਹੀ ਹੈ ਤੇ ਹੋਰ ਕੁਝ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਉਹ ਭੱਠੇ ਵਿੱਚ ਹੀ ਆਪਣਾ ਜਾ ਕੇ ਘੋੜਾ ਖੜਾ ਕਰਤਾ, ਉਹ ਭੱਠਾ ਉੱਥੇ ਸ਼ੀਤਲ ਠੰਡਾ ਹੋ ਗਿਆ। ਜਦੋਂ ਠੰਡਾ ਹੋ ਗਿਆ ਜਿਹੜਾ ਭੱਠਾ ਜੀ, ਸਾਧ ਸੰਗਤ ਜੀ, ਇਹ ਚੂਨੇ ਦਾ ਭੱਠਾ ਸੀ, ਕਿਉਂਕਿ ਪਹਿਲਾਂ ਸੀਮਿੰਟ ਨਹੀਂ ਹੁੰਦੇ ਸਨ, ਰੋੜੇ ਸਾੜ ਕੇ ਸੇਕਾ ਦੇ ਕੇ ਇਹਦਾ ਚੂਨਾ ਬਣਾਇਆ ਜਾਂਦਾ ਸੀ। ਇਹ ਚੂਨੇ ਦਾ ਭੱਠਾ ਸੀ, ਜਿਸ ਕਰਕੇ ਇਹ ਭੱਠਾ ਹੀ ਕਹਿੰਦੇ ਠੰਡਾ ਪੈ ਗਿਆ। ਜਦੋਂ ਸਤਿਗੁਰੂ ਜੀ ਉੱਥੇ ਗਏ ਹਨ,
ਜਾਏ ਦੇਖੀ ਚਮਕੌਰ ਉੱਚੀ ਅਟਾਰੀ।
ਉਦੋਂ ਮਹਾਰਾਜ ਨੇ ਲੋਕਾਂ ਨੇ ਟਿੱਚਰ ਕੀਤੀ, ਮਹਾਰਾਜ ਨੇ ਭੱਠਾ ਠੰਡਾ ਪਾ ਦਿੱਤਾ। ਸੱਚੇ ਪਾਤਸ਼ਾਹ ਨੇ ਸੋਚਿਆ ਵੀ ਕਿਰਤਗਾਂ ਲੋਕ ਇਕੱਠੇ ਹੋਏ ਹਨ ਇੱਥੇ ਵੀ। ਮਹਾਰਾਜ ਨੇ ਅੱਗੇ ਵੱਲ ਜਦੋਂ ਚਾਲਾ ਮਾਰਿਆ ਤੇ ਜਿਹੜੀ ਚਮਕੌਰ ਦੀ ਗੜੀ ਹੈ ਨਾ, ਇਹਦੇ ਲਿਗਾ ਮਾਰੀ ਤੇ ਇੱਥੇ ਵੇਖਿਆ ਕਿ ਉੱਚੀ ਟਾਰੀ ਹੈ ਇੱਕ।
ਸਤਿਗੁਰ ਉੱਤ ਵੱਲ ਕਰੀ ਸਵਾਰੀ।
ਮਹਾਰਾਜ ਨੇ ਵੇਖਿਆ ਵੀ ਇਹ ਉੱਚੀ ਟਾਰੀ ਹੈ, ਇੱਥੇ ਪੜਾ ਕਰਨਾ ਠੀਕ ਰਹੇਗਾ। ਉਧਰ ਵੱਲ ਨੂੰ ਜਿਹੜੀ ਨਾ ਸਵਾਰੀ ਆਪਣੇ ਸਾਰੇ ਘੋੜ ਸਵਾਰ ਸਿੱਖ ਨਾਲ ਲੈ ਕੇ ਉਧਰ ਨੂੰ ਤਿਆਰੀ ਜਿਹੜੀ ਕਰ ਛੱਡੀ ਹੈ।
ਜਾਏ ਦੇਖੀ ਇੱਕ ਹਵੇਲੀ ਭਾਰੀ।
ਉਹ ਇਹ ਹਵੇਲੀ ਵੇਖੀ ਹੈ ਕਿ ਬੜੀ ਭਾਰੀ ਹੈ। ਇਹ ਹੈ ਸੀ ਕੱਚੀ ਹਵੇਲੀ, ਉਂਝਾਂ ਦੀਆਂ ਕੰਧਾਂ ਬੜੀਆਂ ਮਜ਼ਬੂਤ ਸਨ, ਉਚਾਈ ਤੇ ਸੀ, ਜੰਗ ਯੁੱਧ ਕਰਨ ਵਾਸਤੇ ਇਹ ਬੜਾ ਟਿਕਾਣਾ ਸੀ। ਮਹਾਰਾਜ ਨੇ ਭਾਰੀ ਹਵੇਲੀ ਜਾਣ ਕੇ ਉਧਰ ਨੂੰ ਚਾਲਾ ਮਾਰਿਆ ਹੈ।
ਦੋਹਰਾ ਰਾਓ ਪਕੜ ਬਾਹਰ ਹੋ ਲਿਓ।
ਤੇ ਉਸ ਵਕਤ ਜਦੋਂ ਉੱਥੇ ਗੁਰੂ ਜੀ ਗਏ ਹੈ ਨਾ, ਤੇ ਜਿਹੜਾ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਨਾ ਚਮਕੌਰ ਦੀ ਗੜੀ, ਉੱਥੇ ਮਹਾਰਾਜ ਨੇ ਪਹਿਲਾਂ ਬਾਗ ਉੱਥੇ ਹੁੰਦਾ ਸੀ, ਬਾਗ ਵਿੱਚ ਉਤਰੇ ਹਨ। ਤੇ ਇਹ ਜਿਹੜਾ ਕਿਲ੍ਹੇ ਦੀ ਹਵੇਲੀ ਵਿੱਚ ਰਹਿਣ ਵਾਲਾ ਮਾਲਕ ਸੀ, ਇਹਨੇ ਆਪਣੇ ਭਰਾ ਨੂੰ ਜਿਹੜਾ ਜ਼ਬਰਦਸਤੀ ਕੱਢਿਆ ਹੋਇਆ ਸੀ, ਉਹ ਵਿਚਾਰਾ ਇੱਕ ਮਕਾਨ ਦੇ ਨਾਲ ਹੀ ਲੱਗਦੇ ਰਹਿ ਰਿਹਾ ਸੀ। ਸੱਚੇ ਪਾਤਸ਼ਾਹ ਜੀ ਨੇ ਬਾਗ ਵਿੱਚ ਉਤਰ ਕੇ ਸਿੰਘਾਂ ਨੂੰ ਕਿਹਾ ਵੀ ਆ ਜਾ ਕੇ ਵੇਖੋ ਹਵੇਲੀ ਕਿਹਦੀ ਹੈ, ਪਤਾ ਕਰੋ। ਇਹ ਸਿੰਘ ਪਹਿਲਾਂ ਉਹ ਮਕਾਨ ਵਿੱਚ ਗਏ ਜਿੱਥੇ ਦਾ ਭਰਾ ਨੂੰ ਕੱਢਿਆ ਹੋਇਆ ਸੀ ਆ ਮਾਲਕ ਨੇ, ਹਵੇਲੀ ਦੀ ਨੇ, ਜਿਹੜਾ ਹਵੇਲੀ ਦਾ ਮਾਲਕ ਸੀ ਉਹਨੇ ਜਿਹੜੇ ਆਪਣੇ ਭਰਾ ਨੂੰ ਕੱਢਿਆ ਸੀ ਨਾ, ਉਹਦੇ ਕੋਲ ਸਿੰਘ ਗਏ। ਸਿੰਘਾਂ ਨੇ ਪੁੱਛਿਆ ਵੀ ਆ ਹਵੇਲੀ ਨੂੰ ਰਾਹ ਕਿਹੜਾ ਜਾਂਦਾ ਹੈ। ਸਤਿਗੁਰੂ ਜੀ ਵੀ ਨਾਲ, ਤੇ ਇਹਨੇ ਕਿਹਾ ਵੀ ਮਹਾਰਾਜ ਮੈਨੂੰ ਤੇ ਉਹਨੇ ਜ਼ਬਰਦਸਤੀ ਕੱਢਿਆ ਹੋਇਆ ਹੈ, ਹਾਂ ਬਾਕੀ ਮੇਰੇ ਮਕਾਨ ਦੇ ਵਿੱਚ ਦੀ ਇੱਕ ਬਾਰੀ ਹੈ, ਉਹਦੀ ਜਿਹੜਾ ਰਾਹ ਜਾਂਦਾ ਹੈ ਹਵੇਲੀ ਵਿੱਚ, ਤੁਸੀਂ ਐਂਦੀ ਜਾ ਸਕਦੇ ਹੋ। ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਇੱਕ ਮੁੱਠ ਜਿਹੜੀ ਮੋਹਰਾਂ ਦੀ ਇਹਨੂੰ ਦਿੱਤੀ, ਤੇ ਆਪ ਮਹਾਰਾਜ ਬਾਰੀ ਵਿੱਚ ਪ੍ਰਵੇਸ਼ ਕਰਕੇ ਕੁਝ ਕੁ ਸਿੰਘ ਨਾਲ ਲੈ ਲਏ ਹੈ, ਤੇ ਉਹ ਜਾ ਕੇ ਮਾਲਕ ਨੂੰ ਫੜ ਲਿਆ ਹੈ, ਕਿਉਂਕਿ ਹੁਣ ਮਾਲਕ ਨੇ ਵੀ ਆਪਣੇ ਭਰਾ ਨਾਲ ਧੋਖਾ ਕੀਤਾ ਸੀ, ਧੋਖੇ ਵਾਲਿਆਂ ਨਾਲ ਤੇ ਧੋਖਾ ਹੀ ਹੈ। ਗੁਰੂ ਜੀ ਨੇ ਉਸਨੂੰ ਵੜ ਕੇ ਵਗੜ ਕੇ ਤੇ ਉਹਦੇ ਕੋਲ ਜਿਹੜਾ ਦਰਵਾਜ਼ਾ ਜਿਹੜਾ ਖੁਲਵਾ ਲਿਆ ਹਵੇਲੀ ਦਾ ਤੇ ਉਹਦੇ ਵਿੱਚ ਪ੍ਰਵੇਸ਼ ਕਰ ਦਿੱਤਾ ਹੈ। ਇਸ ਪ੍ਰਕਾਰ ਅਸੀਂ ਦੱਸਦੇ ਹਨ ਕਿ ਰਾਓ ਕੋਲੋਂ ਮਹਾਰਾਜ ਨੇ ਬਾਹਰੋਂ ਜਿਹੜਾ ਦਰਵਾਜ਼ਾ ਖੁਲਵਾ ਲਿਆ ਹੈ
ਹਵੇਲੀ ਲਈ ਖੁਲਵਾਏ
ਚਮਕੌਰ ਦੀ ਗੜੀ ਜਿਹੜੀ ਹਵੇਲੀ ਹੈ ਉਹਦਾ ਦਰਵਾਜ਼ਾ ਖੁਲਵਾਇਆ ਸਤਿਗੁਰ ਜੀ ਨੇ
ਕਿਸ਼ਕ ਸਿੰਘ ਗੁਰਸੰਗ ਵੜੇ
ਸਿੰਘ ਭਾਵ ਜਿੰਨੇ ਸਿੰਘ ਸੀ ਗੁਰੂ ਜੀ ਦੇ ਨਾਲ ਹੀ ਪ੍ਰਵੇਸ਼ ਕਰ ਲਿਆ ਹੈ ਉਹਨਾਂ ਨੇ ਉਹ ਚਮਕੌਰ ਦੀ ਗੜੀ ਵਿੱਚ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਇਹ ਵੀ ਨਾਲ ਹੀ ਚੱਲ ਪਏ ਹਨ
ਜੋ ਪਈ ਤੋਂ ਮਲੇਰੀਅਨ ਆਣ ਘੇਰਾ ਪਾਇਓ
ਗੁਰੂ ਕੇ ਸਿੱਖ ਗੁਰੂ ਜੀ ਮੋਰਚੇ ਲਈ ਤਿਆਰੀ ਕਰ ਰਹੇ ਸਨ ਅੰਦਰ ਪ੍ਰਵੇਸ਼ ਹੀ ਕੀਤਾ ਹੈ ਆ ਮਲੇਰਕੋਟਲੇ ਜਿਹੜੇ ਮਲੇਰਕੋਟਲੇ ਦੇ ਜਿੰਨੇ ਪਠਾਨ ਸੀ ਨਾ ਕਹਿੰਦੇ ਸਾਰਾ ਲਾਣਾ ਚੜ ਕੇ ਆ ਗਿਆ ਉਸ ਵਕਤ ਵਿਚਾਰੇ ਇੰਨੇ ਮਹੀਨਿਆਂ ਦੇ ਭੁੱਖੇ ਸੱਤਾ ਮਹੀਨਿਆਂ ਦੇ ਭੁੱਖੇ ਸਿੰਘ ਵਿਚਾਰੇ ਉੱਥੇ ਵਿੱਚ ਗਏ ਇਹਦੇ ਸਿਦਕ ਨਾਲ ਹੀ ਲੜ ਰਹੇ ਸਨ ਸਿੱਖੀ ਹੈ ਸਿਦਕ ਦੀ ਤੇ ਗੁਰੂ ਦੇ ਹੁਕਮ ਪਾਲਣ ਦੀ ਸਿੱਖੀ ਉਹਨੇ ਸਿੱਖੀ ਕਿਹਾ ਜਾਂਦਾ ਹੈ ਸਿਦਕ ਨਾਲ ਹੀ ਸਿੱਖ ਲੜ ਰਹੇ ਸਨ ਤੇ ਕਹਿੰਦੇ ਸਿੰਘਾਂ ਨੇ ਹਲੇ ਅੰਦਰ ਮੋਰਚਾ ਹਲੇ ਕੀਤਾ ਹੀ ਹੈ ਵੀ ਤਿਆਰੀਆਂ ਕਰ ਰਹੇ ਹਨ ਪ੍ਰਵੇਸ਼ ਹੀ ਕੀਤਾ ਹੈ ਇਹਨਾਂ ਪਠਾਣਾ ਦੀ ਜਿਹੜੀ ਫੌਜ ਮਲੇਰਕੋਟਲੇ ਤੋਂ ਚੜ ਆਈ ਹੈ
ਨਾਹੇ ਹੁਤੀ ਕਿਸ ਜਗਤ ਲੜਾਈ
ਕੁਝ ਤੋਂ ਉਹਦੇ ਵਿੱਚ ਬੜੇ ਹੈ ਤੇ ਕਹਿੰਦੇ ਉੱਥੇ ਕਿਹੜਾ ਕੋਈ ਦਾਣਾ ਸੀ ਕੋਈ ਅਨਾਜ ਸੀ ਵੀ ਅਨਾਜ ਸਿੰਘ ਛਕ ਲੈਂਦੇ ਕੁਝ ਬਣਾ ਕੇ ਖਾ ਲੈਂਦੇ ਇੱਕ ਤੇ ਭੁੱਖੇ ਇੱਕ ਹਵੇਲੀ ਵਿੱਚ ਕੁਝ ਨੀ ਤੇ ਨਾ ਸਿੰਘਾਂ ਨੇ ਕਹਿੰਦੇ ਕੋਈ ਜੁਗਤੀ ਕੋਈ ਮੋਰਚਾ ਬੰਦੀ ਕੀਤੀ ਹੋਈ ਸੀ ਵੀ ਆਪਾਂ ਏਦਾਂ ਲੜਾਂਗੇ ਇਥੋਂ
ਫੌਜ ਸਭੀ ਕੰਧ ਪਲਚੀ ਆਈ
ਜਿਹੜੀ ਫੌਜ ਹੈ ਨਾ ਪਠਾਣਾ ਦੀ ਇਹ ਉਸੇ ਵੇਲੇ ਨਾ ਕੋਸ਼ਿਸ਼ ਕੀਤੀ ਵੀ ਕੰਧ ਤੋਂ ਚੜ ਕੇ ਵਿੱਚ ਪ੍ਰਵੇਸ਼ ਕਰਕੇ ਤੇ ਫੜ ਲਈਏ ਗੁਰੂ ਜੀ ਨੂੰ
ਆਗਿਓ ਖਾਲਸਾ ਸ਼ਸਤਰ ਚਲਾਏ
ਖਾਲਸਾ ਸੂਰਬੀਰ ਖਾਲਸੇ ਨੇ ਉਸੇ ਵੇਲੇ ਕਹਿੰਦੇ ਸ਼ਸਤਰ ਚਲਾ ਦਿੱਤੇ ਉਸੇ ਵੇਲੇ ਤੀਰਾਂ ਦੀ ਪਛਾੜ ਕਰ ਦਿੱਤੀ ਇਹਨਾਂ ਨੂੰ ਮਾਰ ਸੁੱਟਿਆ
ਤੇ ਬਚੇ ਤੇ ਜੋ ਉਨ ਪਾਏ
ਜੋ ਉਹਨਾਂ ਪਾਸ ਸ਼ਸਤਰ ਬਚੇ ਸੀ ਨਾ ਕਦੋਂ ਦੇ ਤੇ ਸਿੰਘ ਬੇੜੇ ਪਿੱਛੋਂ ਸਰਸਾ ਨਦੀ ਦੇ ਵੀ ਜੰਗ ਹੋਇਆ ਸੀ ਰਾਜ ਵੀ ਕਈ ਵਾਰ ਟਾਕਰਾ ਹੋਇਆ ਕਹਿੰਦੇ ਜੋ ਬਚੇ ਹੋਏ ਸ਼ਸਤਰ ਸੀ ਉਹਨਾਂ ਨਾਲ ਜਿਹੜਾ ਸਿੰਘਾਂ ਨੇ ਜੰਗ ਯੁੱਧ ਸ਼ੁਰੂ ਕਰ ਦਿੱਤਾ ਉੱਥੋਂ ਅੰਦਰੋਂ ਹੀ
ਮਾਰ ਪਠਾਣ ਤਬ ਦੇ ਹਟਾਏ
ਪਠਾਣਾਂ ਨੂੰ ਮਾਰ ਮਾਰ ਕੇ ਤੀਰਾਂ ਦੀ ਪਛਾੜ ਕਰਕੇ ਸਤਿਗੁਰੂ ਜੀ ਨੇ ਤੀਰ ਮਾਰ ਮਾਰ ਕੇ ਸਾਰੇ ਪਠਾਣ ਜਿਹੜੇ ਸੁੱਟ ਦਿੱਤੇ ਪਿਛਾਂ ਵੱਲ ਨੂੰ
ਦੋਲੋ ਨਾਹਰ ਖਾਂ ਪੜਿਓ ਆਏ
ਉਦੋਂ ਇਹ ਨਾਹਰ ਖਾਂ ਪਠਾਣ ਸੀ 10,000 ਫੌਜ ਦਾ ਮਾਲਕ ਇਹ ਨਾਹਰ ਖਾਂ ਪਠਾਣ 10,000 ਫੌਜ ਦਾ ਮਾਲਕ ਕਹਿੰਦੇ ਬੜਾ ਆਕੜਾ ਹੋਇਆ ਚੜ ਕੇ ਆਇਆ ਹੈ
ਪੁੱਛਤੋ ਆਇਓ ਹੈ ਗੁਰੂ ਕਹੀ
ਪੁੱਛਦਾ ਹੈ ਕਹਾਂ ਹੈ ਗੁਰੂ ਗੋਬਿੰਦ ਸਿੰਘ ਕਹਾਂ ਹੈ ਗੁਰੂ ਗੋਬਿੰਦ ਸਿੰਘ ਏਦਾਂ ਹੰਕਾਰ ਦੇ ਨਾਲ ਪੁੱਛਦਾ ਆ ਰਿਹਾ ਹੈ
ਉਸੇ ਬਤਾਵੋ ਪਹੁੰਚੋ ਤਹੀ
ਲੱਗਾ ਤੁਸੀਂ ਕਿਵੇਂ ਡਿੱਗੀ ਜਾਂਦੇ ਹੋ ਮੈਨੂੰ ਦੱਸੋ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਮੈਂ ਵੇਖਦਾ ਉਹਨਾਂ ਨੂੰ ਉੱਥੇ ਜਾ ਕੇ
ਤੋਂ ਸਤਿਗੁਰ ਉਸ ਆਖ ਸੁਣਾਇਓ
ਉੱਚੇ ਹੀ ਸੱਚੇ ਪਾਤਸ਼ਾਹ ਨੇ ਉੱਚੀ ਸਾਰੀ ਫਿਰ ਉਹਨੂੰ ਕਿਹਾ ਉੱਤੋਂ ਹੀ ਉੱਚੀ ਸਾਰੀ ਆ ਕੇ ਇਹਨੂੰ ਸੁਣਾ ਵੀ ਨਾਹਰ ਖਾਂ
ਤੋਂ ਤਕੜੋ
ਕਿਆ ਵੀ ਉਹ ਨਾਹਰ ਖਾਂ ਤੂੰ ਤਗੜਾ ਹੋ ਜਾ ਹੁਣ
ਤੀਰ ਤੇ ਵੱਲ ਆਇਓ
ਅਸੀਂ ਤੀਰ ਛੱਡ ਰਹੇ ਹਾਂ ਜੇ ਤੇਰੀ ਹਿੰਮਤ ਹੈ ਤੈਨੂੰ ਰੋਕ ਕੇ ਵਿਖਾ ਹੁਣ ਤਗੜਾ ਹੋ ਜਾ ਤੂੰ
ਲੱਗਿਓ ਛਾਤੀ ਤੋੜ ਲੰਘਿਓ ਸੰਜੋਏ
ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਕੀਤਾ ਇਹ ਨਾਹਰ ਖਾਂ ਬੜਾ ਹੰਕਾਰਿਆ ਸੀ ਨਾ ਵੀ ਦੱਸੋ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਮੈਂ ਉੱਥੇ ਜਾ ਕੇ ਫੜਦਾ ਹਾਂ ਇਹਨੇ ਸਾਰਾ ਸਰੀਰ ਆਪਣਾ ਕਹਿੰਦੇ ਲੋਹੇ ਦੀ ਸੰਜੋ ਨਾਲ ਢੱਕਿਆ ਹੋਇਆ ਸੀ ਕੱਜਾ ਹੋਇਆ ਸੀ ਕਿਤੋਂ ਇਹ ਖਾਲੀ ਨਹੀਂ ਸੀ ਗੁਰੂ ਜੀ ਨੇ ਐਸਾ ਕਮਾਨ ਚੋਂ ਕੱਢ ਕੇ ਤੀਰ ਮਾਰਿਆ ਜਿਹੜੀ ਛਾਤੀ ਹੈ ਨਾ ਸੰਜੋ ਲੋਹੇ ਦੀ ਸੰਜੋ ਪਾੜ ਕੇ ਛਾਤੀ ਜਿਹੜੀ ਪਾਰ ਕਰਕੇ ਆਰ ਪਾਰ ਹੋ ਗਿਆ ਗੁਰੂ ਜੀ ਦਾ ਤੀਰ
ਗਯੋ ਦੁਵੱਲੋ ਪਾਰ ਸੋ ਹੋਏ
ਦੋਵੇਂ ਪਾਸਿਆਂ ਨੂੰ ਕਹਿੰਦੇ ਗੁਰੂ ਜੀ ਦਾ ਤੀਰ ਹੋ ਗਿਆ ਪਾਰ ਇੰਨੀ ਤੇਜ਼ ਮਾਰਿਆ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਮਹਾਰਾਜ ਜੀ ਦੇ ਜਿਹੜੇ ਤੀਰ ਹਨ ਨਾ ਉਹ ਖਬਰੇ ਦੇ ਤੀਰ ਸਨ ਆ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਾਉਂਦੇ ਹਨ ਰੋਜ਼ਾਨਾ ਇਹ ਖਬਰੇ ਦਾ ਤੀਰ ਹੈ ਕਿੰਨਾ ਹੀ ਚੌੜਾ ਹੈ ਉਹ ਜੇ ਜਿੰਨੀ ਤੇਜ਼ੀ ਨਾਲ ਮਾਰ ਲਈ ਉਹਨੂੰ ਤਾਕਤ ਵੀ ਇੰਨੀ ਚਾਹੀਦੀ ਹੈ ਨਾ ਵੀ ਉਹ ਉਹਨੂੰ ਮਾਰਨ ਵਾਸਤੇ ਬਹੁਤ ਬਲ ਚਾਹੀਦਾ ਹੈ ਤੇ ਚੌੜਾਈ ਉਹਦੀ ਇੰਨੀ ਹੈ ਉਹ ਜਿੱਥੇ ਵੱਜ ਜਾਵੇ ਨਾਭੀ ਦੇ ਵਜੇ ਦੇ ਗਲ ਤੱਕ ਮਾਰ ਕਰ ਸਕਦਾ ਹੈ ਸੱਚੇ ਪਾਤਸ਼ਾਹ ਜੀ ਨੇ ਐਸਾ ਛਾਤੀ ਵਿੱਚ ਤੀਰ ਮਾਰਿਆ, ਲੋਹੇ ਦੀ ਸੰਜੋਗ ਪਾੜ ਕੇ ਛਾਤੀ ਪਾੜ ਕਰਕੇ ਆਰ ਪਾਰ ਹੋ ਗਿਆ।
ਤੇਰੇ ਭੂਮ ਪਰ ਝੂਮੇ ਸੋਏ,
ਕਹਿੰਦੇ ਐਵੇਂ ਘੁੰਮ ਘੁੰਮ ਕੇ ਡਿੱਗਾ ਧੜੰਮ ਕਰਦਾ ਜਿਵੇਂ ਉੱਚੇ ਥਾਂ ਤੋਂ ਇੱਟ ਡਿੱਗਦੀ ਆ। ਏਦਾਂ ਬੜੇ ਧੜੰਮ ਕਰਕੇ ਵੱਜਾ ਘੁੰਮ ਘੁੰਮ ਕੇ।
ਲੈ ਸੋਥ ਨੱਠੇ ਉਸੇ ਸਥੋਏ,
ਇਹਦੇ ਗੁਰੂ ਸਾਥੀ ਸਰਨਾ ਇਹਨੂੰ ਲੈ ਕੇ ਵੀ ਇਹਨੂੰ ਲੈ ਕੇ ਨੱਠ ਜਾਈਏ ਵੀ ਸਾਡਾ ਹੁਣ ਸਰਦਾਰ ਮਾਰਿਆ ਗਿਆ, ਅਸੀਂ ਕਾਹਦੇ ਦੋਗੇ ਰਹਿ ਗਏ ਹਾਂ। ਇੰਨਾ ਬਹਾਦਰ ਨਾਰ ਖਾਂ ਤੇ ਇੰਨਾ ਸੂਰਮਾ ਇਹ ਨੀ ਰਿਹਾ ਤੇ ਹੁਣ ਕੀ ਕਰੀਏ, ਲੈ ਕੇ ਨੱਠਣ ਦੀ ਕੋਸ਼ਿਸ਼ ਕਰਨ ਲੱਗੇ ਪਠਾਣ।
ਦੋਹਰਾ ਆਏ ਜੋ ਨਾਹਰ ਸਾਥ ਤੇ,
ਜਿਹੜੇ ਨਾਰ ਖਾਂ ਦੇ ਨਾਲ ਆਏ ਸਨ।
ਸੋ ਬਹੁ ਦੀਨੇ ਮਾਰ,
ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਨਾਲ ਖਾਸ ਨੇ ਤੀਰ ਮਾਰ ਮਾਰ ਕੇ ਕਹਿੰਦੇ ਬਹੁਤੇ ਵੀ ਮਾਰ ਦਿੱਤੇ। ਇਹ ਫੜਨ ਪੈਂਦੇ ਵੀ ਅਸੀਂ ਸਰਦਾਰ ਆਪਣਾ ਚੁੱਕੇ ਲੈ ਜਾਈਏ। ਹੁਣ ਗੁਰੂ ਜੀ ਕੋ ਸਾਧ ਸੰਗਤ ਜੀ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਵੀ ਸਿੱਧੀ ਦੇ ਨਾਲ ਗੁਰੂ ਜੀ ਤੀਰ ਮਾਰਦੇ ਸਨ, ਉਹ ਕਿੰਨਿਆਂ ਵਿੱਚ ਦੀ ਲੰਘ ਜਾਂਦਾ ਸੀ। 18 ਸਿੱਧੀਆਂ, ਜੁਗਤੀਆਂ, ਮੁਗਤੀਆਂ, ਭੁਗਤੀਆਂ ਸਭ ਤੇ ਗੁਰੂ ਪਾਸ ਦੇ ਹੈ, ਸੱਚੇ ਪਾਤਸ਼ਾਹ ਜੀ ਦੇ ਸਾਰਿਆਂ ਨੂੰ ਵੰਡਣ ਵਾਲੇ ਹਨ। ਤੇ ਮਹਾਰਾਜ ਜੀ ਕਹਿੰਦੇ ਇੱਕ ਤੀਰ ਮਾਰਦੇ ਉਹ 10 ਹੋ ਜਾਂਦਾ, 10 ਤੋਂ 100, 100 ਤੋਂ 1000। ਇਸ ਤਰ੍ਹਾਂ ਤੀਰ ਮਾਰੇ, 10,000 ਦੀ ਫੌਜ ਇਕੱਠੀ ਕਰਕੇ ਆਇਆ ਸੀ ਨਾ ਨਾਰ ਖਾਂ, ਕਿੰਨੇ ਇਹ ਪਠਾਨ ਮਾਰ ਸੁੱਟੇ।
ਇੱਥੇ ਸਤਿਗੁਰ ਹੈ ਕੁਛ ਖਾਲਸਾ,
ਕਹਿੰਦੇ ਸਤਿਗੁਰੂ ਜੀ ਨੇ ਤੇ ਕੁਝ ਖਾਲਸੇ ਨੇ, ਇਹਨਾਂ ਨੂੰ ਚੰਗਾ ਚਾਡਾ ਛਕਾਇਆ।
ਕਰ ਸਾਹਿਬਜ਼ਾਦਨ ਵਾਰ,
ਤੇ ਕੁਝ ਵਾਰ ਸਾਹਿਬਜ਼ਾਦਿਆਂ ਨੇ ਕੀਤੇ, ਪਠਾਣਾਂ ਨੂੰ ਸੁੱਧ ਬੁੱਧ ਭੁਲਾ ਦਿੱਤੀ।
ਜੋ ਭਈ ਯਹੀ ਖਬਰ ਉਸ ਭਈ ਬਿਰਾਦਰ,
ਇਹੋ ਜੀ ਖਬਰ ਵੀ ਮੇਰਾ ਭਰਾ ਮਾਰਿਆ ਗਿਆ। ਕਹਿੰਦੇ ਦਾ ਭਰਾ ਸੀ ਖਵਾਜਾ ਖਿਜਰ, ਉਹਨੂੰ ਇਹ ਖਬਰ ਹੋਈ ਵੀ ਮੇਰਾ ਭਰਾ ਚੜ੍ਹਾਈ ਕਰ ਗਿਆ ਹੈ। ਖਵਾਜਾ ਖਿਜਰ ਬੜਾ ਬਹਾਦਰ ਕਹਾਉਂਦਾ ਸੀ, ਸੋਚਦਾ ਸੀ ਮੇਰੇ ਨਾਂ ਦਾ ਕੋਈ ਜੰਮਿਆ ਨੀ ਹੈ ਸੂਰਮਾ।
ਸੋ ਆਇਓ ਜਿਮ ਮਸਤੋ ਫੀਲਾ,
ਉਹ ਕਹਿੰਦੇ ਪੂਤਰਿਆ ਹੋਇਆ ਆ, ਜਿਵੇਂ ਹਾਥੀ ਨੇ ਸ਼ਰਾਬ ਪੀਤੀ ਉਹਦੇ ਮਸਦਿਆ ਹੋਇਆ ਹੁੰਦਾ ਨਾ, ਕੰਧਾ ਢਾਈ ਜਾਂਦਾ ਹੈ, ਰੁੱਖ ਸੁੱਟੀ ਜਾਂਦਾ ਹੈ। ਇਹ ਕਹਿੰਦੇ ਮਸਦੇ ਹੋਏ ਹਾਥੀ ਵਾਂਗ ਇਹ ਖਵਾਜਾ ਖਿਜਰ ਭੱਜ ਕੇ ਆਇਆ।
ਸੋ ਆਇਓ ਜਿਮ ਮਸਤੋ ਫੀਲੋ,
ਜਿਵੇਂ ਕਹਿੰਦੇ ਹਾਥੀ ਮਸਦਿਆ ਹੁੰਦਾ ਉਸੇ ਵਾਂਗ ਆਇਆ ਭੱਜਾ ਇਹ ਵੀ।
ਲੋਥ ਭਈ ਪਿਖ ਮੁਖ ਭਇਓ ਪੀਲੋ,
ਜਦੋਂ ਇਹਨੇ ਮੁਖ ਵੇਖਿਆ ਨਾ ਆਪਣੇ ਭਰਾ ਵੀ ਨਾ ਰੱਖਾਂ ਮੇਰਾ ਭਰਾ ਮਾਰਿਆ ਗਿਆ ਹੈ, ਇਹਨੂੰ ਵੇਖ ਕੇ ਕਹਿੰਦਾ ਦਾ ਰੰਗ ਹੀ ਉੱਡ ਗਿਆ, ਪੀਲਾ ਪੈ ਗਿਆ ਵੀ ਆ ਕੀ ਬਣ ਗਿਆ ਹੈ, ਇੰਨਾ ਮੇਰਾ ਸੂਰਮਾ ਭਰਾ ਏ। ਤੇ ਗੁਰੂ ਜੀ ਨੇ ਇੱਕ ਤੀਰ ਦੇ ਨਾਲ ਹੀ ਇਹਦਾ ਆਰ ਪਾਰ ਕਰਕੇ ਤੈਨੂੰ ਚੜ੍ਹਾਈ ਕਰਾ ਦਿੱਤਾ ਹੈ, ਇਹਦਾ ਵੇਖ ਕੇ ਮੁੱਖ ਪੀਲਾ ਪੈ ਗਿਆ। ਸੋ ਸਾਧ ਸੰਗਤ ਜੀ, ਜਿਵੇਂ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਜੀ ਨੇ ਸਿੰਘਾਂ ਨੂੰ ਨਾਲ ਲੈ ਕੇ, ਜਿਵੇਂ ਸਤਿਗੁਰੂ ਜੀ ਨੇ ਜੋੜਾ ਜੋੜਾ ਸਿੰਘ ਭੇਜ ਕੇ ਇਹ ਤੁਰਕਾਂ ਨਾਲ ਜੰਗ ਕੀਤਾ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਹੈ ਕਿ 5-5 ਸਿੰਘਾਂ ਦਾ ਜਥਾ ਜਾਂਦਾ ਸੀ, ਇੱਥੇ 2-2 ਕਰਕੇ ਲਿਖਿਆ ਹੋਇਆ ਵੀ ਜੋੜਾ ਜੋੜਾ ਜਾਂਦਾ ਸੀ। ਗੁਰੂ ਜੀ ਦੇ ਸਿੰਘ ਗਿਣਤੀ ਦੇ 40 ਸਨ, 40 ਸਿੰਘਾਂ ਨੇ 10,00,000 ਫੌਜ ਤੋਂ ਵੱਧ ਨਾਲ ਜੰਗ ਕੀਤਾ ਹੈ। ਤੁਰਕਾਂ ਦੀ 10,00,000 ਫੌਜ ਸੀ, 10,000 ਆ ਪਠਾਣ ਦੀ ਸੀ, ਕੁਝ ਪਹਿਲਾਂ ਆਏ, ਕੁਝ ਪਹਾੜੀਏ ਚੜ੍ਹ ਕੇ ਆਏ, ਮਲੇਰਕੋਟਲੀਏ ਚੜ੍ਹ ਕੇ ਆਏ। ਸਾਧ ਸੰਗਤ ਦੀ ਫੌਜ 10,00,000 ਤੋਂ ਵੀ ਵੱਧ ਸੀ ਉਸ ਵਕਤ। ਸੱਚੇ ਪਾਤਸ਼ਾਹ ਨੇ 40 ਸਿੰਘਾਂ ਨਾਲ ਇਹ ਜੰਗ ਕਰਾਇਆ, ਉਹ ਵਚਨ ਪੂਰਾ ਕੀਤਾ, 1,25,000 ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਇਹ ਮਹਾਰਾਜ ਨੇ ਕਲਾ ਵਧਾਈ। ਸੱਚੇ ਪਾਤਸ਼ਾਹ ਜੀ ਦੇ ਵੀ ਕਲਾ ਸੀ, ਭਾਵੇਂ ਮਹਾਰਾਜ ਚਾਹੁਣ ਤੇ ਸਿੰਘ ਉਹਨਾਂ ਲੜਨ ਤੇ ਸਭ ਨੂੰ ਮਾਰ ਮੁਕਾਉਂਦੀ, ਪਰ ਇਹ ਰੋਹ ਰੀਤੀ ਕਰਕੇ ਵਿਖਾਈ ਗੁਰੂ ਜੀ ਨੇ। ਉਹ ਵੀ ਫੇਰ ਵੀ ਸਾਧ ਸੰਗਤ ਜੀ ਇਹ ਗੱਲ ਨਾ ਹੋਣ ਵਾਲੀ ਕੀਤੀ ਹੈ, ਇਹ ਕੋਈ ਇਸ ਤਰ੍ਹਾਂ ਦਾ ਨਾ ਕੋਈ ਜੰਗ ਯੁੱਧ ਹੋਇਆ ਹੈ ਨਾ ਅੱਗੇ ਹੋਣਾ ਹੈ ਜੋ ਸਤਿਗੁਰੂ ਜੀ ਨੇ ਕੌਤਕ ਕੀਤੇ ਹੈ। ਇਹ ਸਤਿਗੁਰੂ ਜੀ ਦੇ ਇੱਕ ਤੇ ਹੁੰਦਾ ਨਾ ਇਤਿਹਾਸ, ਕੋਈ ਲਿਖ ਦਿੰਦੇ ਹੈ ਕਵੀ ਲੋਕ, ਉਹ ਤੇ ਮੰਨ ਲਾਂਗੇ ਵੀ ਚਲੋ ਇਹ ਨਹੀਂ ਹੋ ਸਕਦਾ ਹੈ, ਪਰ ਜਫ਼ਰਨਾਮੇ ਦੇ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਕੀਤੇ ਹੈ ਵੀ 10,00,000 ਤੇ ਔਰੰਗਜ਼ੇਬ ਫੌਜ ਸੀ ਤੇ ਅਸੀਂ ਬੇਖਬਰ ਸਾਂ, ਸਾਨੂੰ ਕੋਈ ਪਤਾ ਨਹੀਂ ਸੀ ਵੀ ਤੂੰ 10,00,000 ਜਿਹੜਾ ਅੱਗੇ ਆ ਰਿਹਾ ਹੈ। ਉੱਥੇ ਵੀ ਮਹਾਰਾਜ ਜੀ ਨੇ ਇਹ ਦੱਸਿਆ ਹੋਇਆ ਹੈ, ਇਸ ਕਰਕੇ ਬਚਨ ਅਟਲ ਹੈ। 10,00,000 ਫੌਜ ਤੁਰਕਾਂ ਦੀ, ਪਠਾਣਾ ਪਠਾਣ ਵੀ ਚੜ੍ਹ ਕੇ ਆਏ, ਪਹਾੜੀਏ ਵੀ ਭੀਮ ਚੰਦ ਹੋਣੀ ਚੜ੍ਹ ਕੇ ਆਏ ਬਾਈ ਧਾਰ ਦੀ। ਸੱਚੇ ਪਾਤਸ਼ਾਹ ਨੇ ਫਿਰ ਵੀ ਇਹਨਾਂ ਨੂੰ ਜਿਹੜਾ ਹੈ ਉਹ ਜੰਗ ਵਿੱਚ ਸੌਦਾ ਲਾਇਆ। ਉਹ ਅੱਗੇ ਜਿਹੜੇ ਰਹਿੰਦੇ ਪ੍ਰਸੰਗ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਕਥਾ ਜੀ ਇੱਥੇ ਸਮਾਪਤੀ ਹੈ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਕਰੀਏ ਜੀ।
सो आयो जिम मस्तो फीलो लोथ पई पिख मुख पयो पीलो।
वाहिगुरु जी का खालसा वाहिगुरु जी की फतेह। अजुद हे पार ब्रह्म अविनाशी अगनास, हे पूर्ण हे सर्व मैं दुख भंजन गुण तास। हे संगी हे निरंकार हे निर्गुण सब टेक, हे गोविंद हे गुण निदान जा कै सदा विवेक। हे परम्पर हर हरे है भी होवन हार, हे संत है कै सदा संग निदारा आधार। हे ठाकुर दास रो मैं निर्गुण गुण नहीं कोए नानक।